ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਪੜ੍ਹਾਉਣ ਦੀ ਵਿਚਾਰ ਚੱਲੀ ਹੈ ਕਿ ਛੇਵੇਂ ਪਾਤਸ਼ਾਹ ਨੂੰ ਵਿਆਹ ਪੜ੍ਹਾਉਣ ਦਾ ਪ੍ਰਬੰਧ ਕਰੀਏ, ਪਰ ਕਿਹਦੇ ਕੋਲ ਪੜ੍ਹਾਈਏ? ਬਾਬਾ ਮਹਾਂਦੇਵ ਜੀ ਨਾਲ ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਨੇ ਵਿਚਾਰ ਕੀਤੀ। ਵਿਚਾਰ ਤੋਂ ਬਾਅਦ ਇਸ ਨਿਰਣੇ ਤੇ ਪਹੁੰਚੇ ਕਿ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਤੋਂ ਬਿਨਾਂ ਕੋਈ ਦੂਸਰਾ ਨਜ਼ਰ ਨਹੀਂ ਆਉਂਦਾ ਜਿਹੜਾ ਗੁਰੂ ਹਰਗੋਬਿੰਦ ਸਾਹਿਬ ਨੂੰ ਵਿੱਦਿਆ ਪੜ੍ਹਾਵੇ। ਬਾਬਾ ਬੁੱਢਾ ਸਾਹਿਬ ਜੀ ਨੂੰ ਬੀੜ ਸਾਹਿਬ ਤੋਂ ਸੱਦ ਕੇ ਬਹੁਤ ਸਾਰੀ ਮਠਿਆਈ ਕੜਾਹ ਪ੍ਰਸ਼ਾਦ ਦੀ ਦੇਗ ਰੱਖ ਕੇ ਬਾਬਾ ਜੀ ਨੂੰ ਜਦੋਂ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਬਚਨ ਕਹੇ ਕਿ ਤੁਸੀਂ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਨੂੰ ਵਿੱਦਿਆ ਪੜ੍ਹਾਓ ਗੁਰਮੁਖੀ, ਉਹ ਬਾਬਾ ਜੀ ਨੇ ਨਿਮਰਤਾ ਨਾਲ ਬੇਨਤੀ ਕੀਤੀ, ਸਾਹਿਬ ਮੈਂ ਤਾਂ ਤੁਹਾਡੇ ਖੇਤਾਂ ਵਿੱਚ ਤੁਹਾਡੇ ਘਾਹ ਦਾ ਰਾਖਾ ਹਾਂ, ਮੈਂ ਨਹੀਂ ਜਾਣਦਾ ਵੀ ਪੜ੍ਹਾਈ ਕੀ ਹੁੰਦੀ ਹੈ, ਜਿਹੜਾ ਪੜ੍ਹਿਆ ਹੋਵੇ ਉਹ ਪੜ੍ਹਾਉਂਦਾ, ਅਨਪੜ੍ਹ ਕਿਵੇਂ ਪੜ੍ਹਾ ਸਕਦਾ ਹੈ, ਮੈਨੂੰ ਤਾਂ ਵਿੱਦਿਆ ਆਉਂਦੀ ਨਹੀਂ। ਪੰਜਵੇਂ ਪਾਤਸ਼ਾਹ ਨੇ ਆਖਿਆ, ਬਾਬਾ ਜੀ ਜਿਹੜੀ ਵਿੱਦਿਆ ਤੁਹਾਨੂੰ ਨਹੀਂ ਆਉਂਦੀ ਉਹ ਪਰਮੇਸ਼ਰ ਨੇ ਬਣਾਈ ਨਹੀਂ ਸੰਸਾਰ 'ਚ, ਅਤੇ ਜਿਹੜੀ ਬਣੀ ਹੈ ਵਿੱਦਿਆ ਸੰਸਾਰ 'ਚ ਉਹ ਸਾਰੀ ਤੁਹਾਡੇ ਅੰਦਰ ਹੈ। ਉਹ ਬਾਬਾ ਜੀ ਨੇ ਉਸੇ ਵਕਤ ਸਤ ਬਚਨ ਕਹਿ ਕੇ ਛੇਵੇਂ ਪਾਤਸ਼ਾਹ ਜੀ ਦੀ ਫੱਟੀ ਲਿਖੀ ਹੈ। ਪਹਿਲਾਂ ਉੱਪਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਿਖਿਆ, ਗੁਰੂ ਹਰਗੋਬਿੰਦ ਸਾਹਿਬ ਨੂੰ ਪੜ੍ਹਾਇਆ, ਫਿਰ 35 ਅੱਖਰੀ ਊੜੇ ਤੋਂ ਲੈ ਕੇ ੜਾੜੇ ਤੱਕ ਉਹ ਬਾਬਾ ਜੀ ਨੇ ਲਿਖੀ, ਮਹਾਰਾਜ ਛੇਵੇਂ ਪਾਤਸ਼ਾਹ ਨੂੰ ਪੜ੍ਹਾਈ। ਪਹਿਲੇ ਦਿਨ 'ਚ ਹੀ ਸਾਰੀ 35 ਅੱਖਰੀ ਸਤਿਗੁਰੂ ਪੜ੍ਹ ਗਏ, ਅਗਲੇ ਦਿਨ ਮੁਹਾਰਨੀ ਪੜ੍ਹ ਗਏ, ਤੀਸਰੇ ਦਿਨ ਨਾਵੇਂ ਪਾਣੇ ਸ਼ੁਰੂ ਕਰ ਦਿੱਤੇ ਲਿਖਣੇ, ਚੌਥੇ ਪੰਜਵੇਂ ਦਿਨ ਗੁਰਬਾਣੀ ਪੜ੍ਹਨੀ ਸ਼ੁਰੂ ਕਰ ਦਿੱਤੀ, ਔਰ ਕੁਝ ਦਿਨਾਂ ਦੇ ਵਿੱਚ ਹੀ ਬਹੁਤ ਸਾਰੀ ਵਿੱਦਿਆ ਸਤਿਗੁਰੂ ਗੁਰੂ ਹਰਗੋਬਿੰਦ ਸਾਹਿਬ ਪੜ੍ਹ ਗਏ। ਸੰਗਤ ਵੇਖ ਕੇ ਹੈਰਾਨ ਹੈ ਕਿ ਇਹ ਤਾਂ ਕੁਝ ਦਿਨਾਂ 'ਚ ਹੀ ਸਾਰੀ ਵਿੱਦਿਆ ਪੜ੍ਹ ਗਏ ਨੇ, ਪਰ ਜਿਹੜੇ ਗੁਰੂ ਕੇ ਸਿੱਖ ਨੇ ਜਿਹੜੀ ਭਾਵਨਾ ਨਾਲ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ ਉਹ ਕਹਿੰਦੇ ਇਹ ਤਾਂ ਆਪ ਪਰਮੇਸ਼ਰ ਨੇ, ਇਹ ਤਾਂ ਮਾਨਵੀ ਲੀਲਾ ਦਾ ਠਾਠ ਰਚ ਰਹੇ ਨੇ, ਕਿਹੜੀ ਪੜ੍ਹਾਈ ਆ ਜਿਹੜੀ ਇਹਨਾਂ ਨੇ ਨਹੀਂ ਸਿਰਜੀ, ਦੁਨੀਆਂ ਦੀ ਸਾਰੀ ਵਿੱਦਿਆ ਸਾਰੀ ਪੜ੍ਹਾਈ ਇਹਨਾਂ ਦੀ ਬਣਾਈ ਹੋਈ ਹੈ, ਇਹ ਤਾਂ ਲੀਲਾ ਕਰ ਰਹੇ ਨੇ। ਕਿਉਂ ਇਹ ਬਚਨ ਬਿਲਾਸ ਚੱਲ ਰਹੇ? ਮਹਾਰਾਜ ਪੰਜਵੇਂ ਪਾਤਸ਼ਾਹ ਬੜੇ ਖੁਸ਼ ਹੋਏ ਜਿਸ ਦਿਨ ਛੇਵੇਂ ਪਾਤਸ਼ਾਹ ਗੁਰਬਾਣੀ ਪੜ੍ਹਨ ਲੱਗ ਪਏ, ਮਠਿਆਈ ਵੰਡੀ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਵੰਡੀਆਂ, ਬਹੁਤ ਸਾਰੇ ਗਰੀਬਾਂ ਜਾਚਕਾਂ ਦੀਆਂ ਝੋਲੀਆਂ ਦਾਨ ਨਾਲ ਭਰੀਆਂ, ਖੁਸ਼ੀ ਮਨਾਈ ਮਹਾਰਾਜ ਪੰਜਵੇਂ ਪਾਤਸ਼ਾਹ ਨੇ ਕਿ ਮੇਰੇ ਲਾਲ ਜੀ ਗੁਰਬਾਣੀ ਪੜ੍ਹਨ ਲੱਗ ਪਏ ਨੇ, ਗੁਰਬਾਣੀ ਦਾ ਜਾਪ ਕਰਨ ਲੱਗ ਪਏ ਨੇ। ਇਹ ਖੁਸ਼ੀ ਮਹਾਰਾਜ ਜੀ ਨੇ ਪ੍ਰਗਟ ਕੀਤੀ। ਸਾਡੇ ਵਾਸਤੇ ਖਾਲਸਾ ਜੀ ਮਹਾਰਾਜ ਜੀ ਨੇ ਪੂਰਨੇ ਪਾਏ ਕਿ ਗੁਰੂ ਕਾ ਸਿੱਖ ਉਦੋਂ ਸਭ ਤੋਂ ਵੱਧ ਖੁਸ਼ੀ ਮਨਾਵੇ ਜਦੋਂ ਉਹਦਾ ਬੱਚਾ ਗੁਰਬਾਣੀ ਦਾ ਪਾਠ ਕਰਨ ਲੱਗ ਪਏ। ਸਭ ਤੋਂ ਵੱਧ ਖੁਸ਼ੀ ਗੁਰੂ ਕੇ ਸਿੱਖ ਨੂੰ ਆਪਣੇ ਬੱਚੇ ਦੇ ਵਿਆਹ ਤੋਂ ਵੀ ਵੱਧ ਖੁਸ਼ੀ ਹੋਣੀ ਚਾਹੀਦੀ ਹੈ ਕਿ ਹਾਲਾਂਕਿ ਬੱਚੇ ਨੂੰ ਵਿਆਹੁਣ ਵੇਲੇ ਮਾਂ ਬਾਪ ਦੇ ਅੰਦਰ ਸਭ ਤੋਂ ਵੱਧ ਖੁਸ਼ੀ ਹੁੰਦੀ ਹੈ, ਪਰ ਗੁਰੂ ਕਾ ਸਿੱਖ ਉਸ ਸਮੇਂ ਤੋਂ ਵੀ ਵੱਧ ਭਾਰੀ ਖੁਸ਼ੀ ਮਨਾਵੇ ਜਦੋਂ ਦਾ ਬੱਚਾ ਗੁਰਬਾਣੀ ਦਾ ਜਾਪ ਕਰਨ ਲੱਗ ਪਵੇ, ਗੁਰੂ ਕੇ ਸਿੱਖ ਦੇ ਬੱਚੇ ਨੂੰ ਜਪਜੀ ਸਾਹਿਬ ਦੀ ਬਾਣੀ ਪੜ੍ਹਨੀ ਆਉਣ ਲੱਗ ਪਵੇ, ਜਪਜੀ ਸਾਹਿਬ ਕੰਠ ਕਰ ਲਵੇ ਹੋਰ ਖੁਸ਼ੀਆਂ ਹੋ ਜਾਣ। ਇਉਂ ਪੰਜਵੇਂ ਪਾਤਸ਼ਾਹ ਨੇ ਖੁਸ਼ੀ ਮਨਾਈ। ਆਓ ਮਨ ਬਿਰਤੀਆਂ ਇਕਾਗਰ ਕਰਕੇ ਸਤਿਗੁਰੂ ਛੇਵੇਂ ਪਾਤਸ਼ਾਹ ਦੀ ਬਾਲ ਲੀਲਾ ਦੀ ਕਥਾ ਹੈ ਸਰਵਣ ਕਰੀਏ। ਮੀਰੀਆਂ ਪੀਰੀਆਂ ਦੇ ਮਾਲਕ, ਪੰਜ ਪਿਆਲੇ ਪੰਜ ਪੀਰ, ਛਠਮ ਪੀਰ ਬੈਠਾ ਗੁਰਭਾਰੀ, ਅਰਜਨ ਕਾਇਆ ਪਲਟਕਾ, ਮੂਰਤ ਹਰਗੋਬਿੰਦ ਸਵਾਰੀ, ਚੱਲੀ ਪੀੜ੍ਹੀ ਸੋਢੀਆਂ, ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ, ਵੱਡ ਜੋਧਾ ਬਹੁ ਪਾਰਉਪਕਾਰੀ, ਸਤਿਗੁਰਾਂ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ ਚ ਵਸਾਉਂਦਿਆਂ ਸਭੂ ਮਾਈ ਭਾਈ ਆਖੋ ਜੀ ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ ਜੀ,
ਸਤਨਾਮ
ਸ੍ਰੀ ਵਾਹਿਗੁਰੂ ਸਾਹਿਬ। ਸਭ ਸੰਗਤ ਮਹਿ ਬਰਤਾਵਾ,
ਕਹਿੰਦੇ ਬੇਅੰਤ ਮਠਿਆਈ ਆਈ, ਕੜਾ ਪ੍ਰਸ਼ਾਦ ਦੀ ਦੇਗ ਆਈ, ਮਹਾਰਾਜ ਪੰਜਵੇਂ ਪਾਤਸ਼ਾਹ ਨੇ ਹੁਕਮ ਕਰਕੇ ਸਾਰਾ ਮਿਸ਼ਟਾਨ ਤੇ ਕੜਾ ਪ੍ਰਸ਼ਾਦ ਦੀਆਂ ਦੇਗਾਂ ਉਹ ਸੰਗਤ ਵਿੱਚ ਵਰਤਾਈਆਂ ਹਨ।
ਪਕਵਾਨ ਮਹਾ ਮਨ ਭਾਵਾ,
ਮਨ ਭਾਉਂਦੇ ਪਕਵਾਨ ਬਣੇ ਸੀ ਗੁਰੂ ਕੇ ਲੰਗਰਾਂ ਵਿੱਚ ਮਹਾਰਾਜ ਜੀ ਦੇ ਹੁਕਮ ਨਾਲ, ਉਹ ਪਕਵਾਨ ਸਾਰੀ ਸੰਗਤ ਵਿੱਚ ਵੰਡੇ ਗਏ।
ਸ਼੍ਰੀ ਅਰਜਨ ਪੁਨ ਧਨ ਲੀਨਾ।
ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਨੇ ਖਜ਼ਾਨਚੀ ਕੋਲੋਂ ਮਾਇਆ ਦੇ ਗੱਫੇ ਮੰਗਵਾਏ ਹਨ।
ਗਨ ਦੀਨਨ ਦਾਨ ਸੋ ਦੀਨਾ।
ਉਹ ਮਾਇਆ ਮਹਾਰਾਜ ਜੀ ਨੇ ਬਹੁਤ ਸਾਰੇ ਜਿਹੜੇ ਅਭਿਆਗਤ ਲੋੜਵੰਦ ਜਾਚਕ ਗਰੀਬੜੇ ਮਹਾਰਾਜ ਜੀ ਦੇ ਚਰਨਾਂ ਚ ਆਉਂਦੇ ਸਨ, ਉਹਨਾਂ ਨੂੰ ਸਤਿਗੁਰੂ ਜੀ ਨੇ ਉਹ ਮਾਇਆ ਦੇ ਗੱਫੇ ਵਰਤਾਏ ਨੇ। ਮਾਇਆ ਦਾ ਦਾਨ ਦੇ ਕੇ ਬਹੁਤ ਸਾਰੇ ਮੰਗਤਿਆਂ ਨੂੰ ਮੁੜ ਕੇ ਸਤਿਗੁਰਾਂ ਨੇ ਮੰਗਣ ਯੋਗ ਨਹੀਂ ਰਹਿਣ ਦਿੱਤਾ, ਯਾਨੀ ਕਿ ਦਾਤੇ ਬਣਾ ਕੇ ਸਤਿਗੁਰੂ ਪੰਜਵੇਂ ਪਾਤਸ਼ਾਹ ਨੇ ਟੋਰਿਆ।
ਉਤਸ਼ਾਹ ਕੀਨ ਤਿਸ ਕਾਲਾ।
ਏਦਾਂ ਦਾ ਬੜਾ ਵੱਡਾ ਭਾਰੀ ਉਤਸ਼ਾਹ ਉਤਸ਼ਵ ਕਹਿ ਸਕਦੇ ਆ। ਕਹਿੰਦੇ ਜਿਵੇਂ ਕੋਈ ਸ਼ਾਦੀ ਦਾ ਮਾਹੌਲ ਹੁੰਦਾ ਹੈ, ਏਦਾਂ ਦਾ ਮਾਹੌਲ ਹੈ ਗੁਰੂ ਘਰ ਵਿੱਚ। ਬੜੀ ਸ਼ਾਦੀ ਹੈ, ਖੁਸ਼ੀ ਹੈ, ਉਤਸ਼ਵ ਮਨਾਇਆ ਜਾ ਰਿਹਾ ਹੈ। ਇਹ ਉਤਸ਼ਵ ਕਾਹਦਾ? ਵੀ ਗੁਰੂ ਹਰਗੋਬਿੰਦ ਸਾਹਿਬ ਜੀ ਗੁਰਬਾਣੀ ਪੜ੍ਹਨ ਲੱਗ ਪਏ ਨੇ, ਇਸ ਗੱਲ ਦਾ ਉਤਸ਼ਵ ਜਿਹੜਾ ਉਹ ਗੁਰੂ ਘਰ ਦੇ ਵਿੱਚ ਬੜੇ ਚਾਅ ਨਾਲ ਮਨਾਇਆ ਜਾ ਰਿਹਾ।
ਲਗ ਦੁੰਦਬ ਵਜੇ ਵਿਸਾਲਾ।
ਛੋਟੇ ਨਗਾਰੇ ਜਿਹੜੇ ਖੁਸ਼ੀ ਦੇ ਮੰਨੇ ਜਾਂਦੇ, ਉਹਨਾਂ ਵੇਲਿਆਂ ਚ ਜਿਹੜੇ ਘਰ ਚ ਖੁਸ਼ੀ ਹੁੰਦੀ ਸੀ ਸਰਕਾਰੀ ਦਰਬਾਰੇ ਵੱਡੇ ਵੱਡੇ ਰਾਜਿਆਂ ਮਹਾਰਾਜਿਆਂ ਦੇ ਘਰਾਂ ਚ, ਤੇ ਬਾਹਰ ਦਰਵਾਜ਼ੇ ਦੇ ਉੱਤੇ ਛੋਟੇ ਨਗਾਰੇ ਰੱਖ ਕੇ ਵਜਾਏ ਜਾਂਦੇ ਸੀ ਖੁਸ਼ੀ ਦਾ ਪ੍ਰਤੀਕ ਸਿੱਧ ਕਰਨ ਲਈ। ਉਹ ਗੁਰੂ ਘਰ ਦੇ ਵਿੱਚ ਵੀ ਬਾਹਰ ਛੋਟੇ ਨਗਾਰੇ ਰੱਖੇ ਨੇ, ਉਹ ਵਜਾਏ ਜਾ ਰਹੇ ਨੇ। ਜਿਹੜਾ ਸੁਨੇਹਾ ਮਿਲ ਰਿਹਾ ਸੰਗਤ ਨੂੰ ਉਹਨਾਂ ਨਗਾਰਿਆਂ ਰਾਹੀਂ, ਵੀ ਗੁਰੂ ਘਰ ਵਿੱਚ ਅੱਜ ਖੁਸ਼ੀ ਹੈ, ਸਤਿਗੁਰਾਂ ਦੇ ਘਰ ਵਿੱਚ ਅੱਜ ਸ਼ਾਦੀ ਹੈ, ਉਤਸ਼ਵ ਹੈ। ਜਿਵੇਂ ਹੁਣ ਵੀ ਗੁਰੂ ਘਰਾਂ ਵਿੱਚ ਕੋਈ ਖੁਸ਼ੀ ਦੇ ਖੇੜੇ ਦੇ ਸਮਾਗਮ ਹੁੰਦੇ, ਗੁਰੂ ਸਾਹਿਬਾਂ ਦੇ ਗੁਰਪੁਰਬ ਹੁੰਦੇ ਹੈ, ਤੇ ਸੰਗਤਾਂ ਕਿੰਨੀ ਰੌਣਕ ਕਰਦੀਆਂ। ਗੁਰੂ ਘਰਾਂ ਨੂੰ ਦੀਪਮਾਲਾ ਦੇ ਨਾਲ ਸਜਾਉਣਾ, ਮਹਾਰਾਜ ਜੀ ਦੇ ਘਰ ਨੂੰ ਫੁੱਲਾਂ ਨਾਲ ਸੁਗੰਧਿਤ ਕਰਨਾ, ਪਤਾ ਲੱਗ ਜਾਂਦਾ ਆਲੇ ਦੁਆਲੇ ਸਾਰੇ ਲੋਕਾਂ ਨੂੰ ਵੀ ਅੱਜ ਕੋਈ ਗੁਰੂ ਘਰ ਵਿੱਚ ਗੁਰਪੁਰਬ ਹੈ, ਕੋਈ ਗੁਰੂ ਘਰ ਦੇ ਵਿੱਚ ਗੁਰਮਤ ਸਮਾਗਮ ਹੋ ਰਿਹਾ, ਉਹ ਪਤਾ ਲੱਗ ਜਾਂਦਾ ਨਾ। ਕਹਿੰਦੇ ਇਸੇ ਤਰ੍ਹਾਂ ਉਹਨਾਂ ਵੇਲਿਆਂ 'ਚ ਨਗਾਰੇ ਰੱਖ ਦਿੱਤੇ ਜਾਂਦੇ ਸੀ ਬਾਹਰ ਦਰਵਾਜ਼ਿਆਂ ਦੇ, ਦੀਪਮਾਲਾ ਵੀ ਕੀਤੀ ਜਾਂਦੀ, ਤੋ ਸਾਰੀ ਸੰਗਤ ਨੂੰ ਸੰਕੇਤ ਮਿਲ ਰਿਹਾ ਕਿ ਅੱਜ ਗੁਰੂ ਘਰ ਵਿੱਚ ਉਤਸ਼ਵ ਹੈ। ਜਦੋਂ ਆਏ ਤੇ ਪਤਾ ਕਰਦੇ ਵੀ ਅੱਜ ਕੀ ਸਮਾਗਮ ਹੈ ਘਰ ਵਿੱਚ ਗੁਰੂ ਸਾਹਿਬਾਂ ਦੇ, ਤਾਂ ਕਹਿੰਦੇ ਅੱਜ ਛੇਵੇਂ ਪਾਤਸ਼ਾਹ ਜੀ ਗੁਰਬਾਣੀ ਪੜ੍ਹਨ ਲੱਗ ਪਏ ਨੇ ਬਾਬਾ ਬੁੱਢਾ ਸਾਹਿਬ ਦੇ ਕੋਲੋਂ, ਉਹਦੀ ਖੁਸ਼ੀ ਮਨਾਈ ਜਾ ਰਹੀ ਹੈ ਗੁਰੂ ਘਰ 'ਚ। ਏਦਾਂ ਕਹਿੰਦੇ ਉਤਸ਼ਵ ਮਨਾਏ ਜਾ ਰਹੇ ਹਨ।
ਸ਼ਰਨਾਏ ਸੋ ਝਾਂਜ ਨਫੀਰੰ।
ਕਹਿੰਦੇ ਬਹੁਤ ਸਾਰੀਆਂ ਸ਼ਹਿਨਾਈਆਂ ਵੱਜ ਰਹੀਆਂ ਨੇ, ਝਾਂਜ ਤੇ ਨਫੀਰੀਆਂ ਵੱਜ ਰਹੀਆਂ ਹਨ।
ਬੜ ਵੱਜੀ ਤੋਂ ਸੰਗਹੀਰੰ।
ਕਹਿੰਦੇ ਨਗਾਰੇ ਵੱਜਦੇ ਨੇ, ਰਣ ਸਿੰਘੇ ਵੱਜ ਰਹੇ ਹਨ।
ਹਰ ਗੋਬਿੰਦ ਜੀ ਪ੍ਰਿਯ ਲਾਗੇ।
ਧੰਨ ਗੁਰੂ ਹਰਗੋਬਿੰਦ ਸਾਹਿਬ ਸਾਰਿਆਂ ਨੂੰ ਹੀ ਬੜੇ ਪਿਆਰੇ ਲੱਗਦੇ ਨੇ, ਜਿੰਨੀ ਸੰਗਤ ਹੈ ਜਿੰਨੇ ਸਿੱਖ ਨੇ ਸਭ ਨੂੰ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਮੀਰੀ ਪੀਰੀ ਦੇ ਮਾਲਕ ਸਤਿਗੁਰੂ ਬੰਦੀ ਛੋੜ ਸਤਿਗੁਰੂ ਜੀ ਬਹੁਤ ਹੀ ਪਿਆਰੇ ਲੱਗਦੇ ਹਨ।
ਅਵਲੋਕਤ ਨਰ ਬੜ ਭਾਗੇ।
ਔਰ ਜਿਨ੍ਹਾਂ ਦੇ ਵੱਡੇ ਭਾਗ ਨੇ ਉਹ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦੇ ਨੇ। ਵੱਡਿਆਂ ਭਾਗਾਂ ਵਾਲਿਆਂ ਨੂੰ ਗੁਰਮੂਰਤ ਦੇ ਦੀਦਾਰ ਹੁੰਦੇ ਹਨ, ਵੱਡਿਆਂ ਭਾਗਾਂ ਵਾਲੇ ਆ ਕੇ ਮਹਾਰਾਜ ਜੀ ਦੇ ਦਰਸ਼ਨ ਕਰਦੇ ਹਨ।
ਤਬ ਬੁੱਢਾ ਜੀ ਅਨੁਰਾਗੇ।
ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਬੜੇ ਪ੍ਰੇਮ ਰੰਗ ਵਿੱਚ ਰੰਗੇ ਹੋਏ ਹਨ।
ਉਰ ਬਿਸਰਿਓ ਸਭ ਬੈਰਾਗੇ।
ਕਹਿੰਦੇ ਇੱਕ ਵੇਰੀ ਸਭ ਦੇ ਹਿਰਦੇ ਦਾ ਵੈਰਾਗ ਮਾਨੋ ਬਿਸਰ ਗਿਆ, ਖੇੜਾ ਹੀ ਖੇੜਾ ਬਣ ਗਿਆ।
ਪਰ ਅੰਗ ਬਦਨ ਅਵਲੋਕੇ। ਪਰ ਅੰਗ ਬਦਨ ਅਵਲੋਕੇ।
ਕਹਿੰਦੇ ਘੁੱਟ ਕੇ ਗੱਲ ਵੱਕੜੀ ਚ ਲੈ ਕੇ ਛੇਵੇਂ ਪਾਤਸ਼ਾਹ ਨੂੰ ਬਾਬਾ ਬੁੱਢਾ ਸਾਹਿਬ ਜੀ ਦਰਸ਼ਨ ਕਰਦੇ ਹਨ।
ਮਨ ਪ੍ਰੇਮ ਰੁਕਤ ਨਹਿ ਰੋਕੇ।
ਕਹਿੰਦੇ ਮਨ ਦਾ ਪ੍ਰੇਮ ਇੰਨਾ ਵਧਿਆ ਬਾਬਾ ਬੁੱਢਾ ਸਾਹਿਬ ਜੀ ਦੇ ਅੰਦਰ ਕਿ ਉਹ ਰੋਕਿਆ ਰੁਕਦਾ ਨਹੀਂ ਹੈ, ਇੰਨਾ ਜ਼ਿਆਦਾ ਪ੍ਰੇਮ ਦਾ ਪ੍ਰਵਾਹ ਹਿਰਦੇ ਚ ਵਧਿਆ ਹੈ।
ਉਰ ਹਿਤ ਕਰ ਸੁੰਗਤ ਮਾਥਾ।
ਬੜੇ ਹਿਤ ਨਾਲ ਬੜੇ ਲਾਡ ਨਾਲ ਬੜੇ ਚਾਅ ਨਾਲ ਬਾਬਾ ਬੁੱਢਾ ਸਾਹਿਬ ਛੇਵੇਂ ਪਾਤਸ਼ਾਹ ਦਾ ਮੱਥਾ ਚੁੰਮਦੇ ਹਨ।
ਬਰ ਦੇਤ ਭਇਓ ਹਿਤ ਸਾਥਾ।
ਬੜੇ ਹਿਤ ਦੇ ਨਾਲ ਬਚਨ ਕਰਦੇ ਨਾਲੇ ਮੱਥਾ ਚੁੰਮਦੇ, ਹਿਤ ਦੇ ਨਾਲ ਬਾਬਾ ਬੁੱਢਾ ਸਾਹਿਬ ਆਪਣੇ ਮੁਖੋਂ ਬਚਨ ਕਰਦੇ ਹਨ।
ਬੜ ਵੀਰ ਕਸਹੋ ਕਟ ਪਾਥਾ।
ਕਹਿਣ ਲੱਗੇ ਤੁਸੀਂ ਵੱਡੇ ਵੀਰ ਹੋਵੋਗੇ, ਮਹਾਨ ਯੋਧੇ ਹੋਵੋਗੇ ਛੇਵੇਂ ਪਾਤਸ਼ਾਹ, ਤੁਸੀਂ ਆਪਣੀ ਲੱਕ ਦੇ ਨਾਲ ਹੁਣ ਤੀਰਾਂ ਦਾ ਪੱਥਾ ਸਜਾਓ।
ਗਰ ਖੜਗ ਤਨੁਗ ਦ੍ਰਿੜ ਹੱਥ।
ਹੱਥ ਵਿੱਚ ਮਜ਼ਬੂਤ ਕਠੋਰ ਤਨਖ ਧਾਰਨ ਕਰਕੇ ਐਸੇ ਤੀਰ ਚਲਾਓਗੇ कि तुहाडे तीर चलाउण वाला कोई दूजा सानी नहीं होवेगा। तुहाडा हाथ विच तेगा पकड़ के रण दे मैदान विच जदों वैरियां नाल लड़ोगे जूझोगे ते तुहाडे वर्गी तलवार चलाउण वाला कोई दूजा नहीं होवेगा।
रिप मार हो घर कमसाना,
जंग दे मैदान विच कमासान जंग करके वैरियां नूं तुसी मारोगे, वड्डे वड्डे जरवाणियां नूं सोधा लावोगे।
नह प्रतपट हो वह आना,
तुहाडे सामने वड्डे तो वड्डे सूरमे जिहड़े योधे कहाउंदे होणगे ਉਹ ਭੈ ਭੀਤ ਹੋ ਜਾਣਗੇ, ਡਰ ਜਾਣਗੇ।
ਕਰ ਸੰਗਰ ਸ਼ਤਰੂ ਨੂੰ ਮਾਰੋ,
ਤੁਸੀਂ ਸੰਗਰ ਕਰਕੇ ਜੰਗ ਦੇ ਮੈਦਾਨ ਚ ਦੁਸ਼ਮਣਾਂ ਨੂੰ ਮਾਰੋਗੇ, ਵੈਰੀਆਂ ਦੇ ਆਹੂ ਲਾਓਗੇ।
ਜਸ ਪਸਰਹਿ ਵਿਜੈ ਤੂੰ ਮਾਰੋ,
ਤੁਹਾਡੀ ਜਿੱਤ ਦਾ ਜਸ, ਤੁਹਾਡੀ ਵਿਜੈ ਤੇ ਫਤਿਹ ਦਾ ਜਸ ਸਾਰੇ ਜਗਤ ਵਿਚ ਪਸਰੇਗਾ, ਸਾਰੇ ਸੰਸਾਰ ਵਿਚ ਫੈਲੇਗਾ।
ਬਲ ਅਤਲਤ ਬਾਹੋ ਬਿਸਾਲਾ,
ਤੁਹਾਡੀਆਂ ਬਾਹਾਂ ਵਿਚ ਅਤੁੱਲ ਬਲ ਹੋਵੇਗਾ। ਅਤੁੱਲ ਜਿਹੜਾ ਤੋਲਿਆ ਨਹੀਂ ਜਾ ਸਕਦਾ, ਜਿਹੜੇ ਬਲ ਨੂੰ ਮਾਪਿਆ ਨਹੀਂ ਜਾ ਸਕਦਾ, ਮਿਣਿਆ ਨਹੀਂ ਜਾ ਸਕਦਾ, ਐਸਾ ਭਾਰੀ ਬਲ ਤੁਹਾਡੀਆਂ ਬਾਹਾਂ ਵਿਚ ਭੁਜ ਦੰਡਿਆਂ ਵਿਚ ਹੋਵੇਗਾ।
ਹੋਏ ਦੀਰਘ ਡੀਲ ਕਿਰਪਾਲਾ,
ਤੁਹਾਡੀ ਦੀਰਘ ਲੰਮੀ ਡੀਲ ਹੋਵੇਗੀ ਸਰੀਰ ਦੀ। ਜਿੱਡਾ ਵੱਡਾ ਸਰੀਰ ਹੋਵੇਗਾ ਤੁਹਾਡੀ ਡਲੀਲ ਹੋਵੇਗੀ, ਉਸੇ ਤਰ੍ਹਾਂ ਵੱਡੀ ਭਾਰੀ ਕਿਰਪਾ ਵਾਲੇ ਹੋਵੋਗੇ। ਤੁਸੀਂ ਬੜੀ ਕਿਰਪਾ ਕਰੋਗੇ ਸੰਸਾਰ ਦੇ ਜੀਆਂ ਤੇ, ਬਹੁਤ ਜੀਵਾਂ ਦਾ ਭਲਾ ਕਰੋਗੇ।
ਕਬਿਤ ਜੈਸੇ ਰਾਮ ਚੰਦ ਪਰ ਕੋਸਕ ਮੁਨਿੰਦਰ ਬਾਰ।
ਖਾਲਸਾ ਜੀ, ਤ੍ਰੇਤੇ ਯੁੱਗ ਤੇ ਤ੍ਰੇਤੇ ਯੁੱਗ ਦੇ ਭਗਵਾਨ ਅਵਤਾਰੀ ਪੁਰਖ ਭਗਵਾਨ ਰਾਮ ਚੰਦਰ ਜੀ ਸਨ। ਉਹਨਾਂ ਦੇ ਗੁਰੂ ਦਾ ਨਾਮ ਸੀ ਕੌਸ਼ਕ, ਜਿਨ੍ਹਾਂ ਦੇ ਕੋਲੋਂ ਉਹਨਾਂ ਨੇ ਸ਼ਸਤਰ ਵਿਦਿਆ ਸਿੱਖੀ ਸੀ। ਇੱਕ ਵਸ਼ਿਸ਼ਟ ਜੀ ਹੋਏ, ਉਹ ਵੀ ਉਹਨਾਂ ਦੇ ਗੁਰਦੇਵ ਸੀ, ਉਹ ਅਧਿਆਤਮਕ ਵਿਦਿਆ ਦੇ ਗੁਰੂ ਸਨ। ਤੋ ਕੌਸ਼ਕ ਜੀ ਦੇ ਪਾਸੋਂ ਭਗਵਾਨ ਰਾਮ ਚੰਦਰ ਜੀ ਨੇ ਸ਼ਸਤਰ ਵਿਦਿਆ ਸਿੱਖੀ ਸੀ। ਕਹਿੰਦੇ ਜਿਵੇਂ ਉਹਨਾਂ ਨੇ ਪ੍ਰਸੰਨ ਹੋ ਕੇ ਭਗਵਾਨ ਰਾਮ ਚੰਦਰ ਜੀ ਨੂੰ ਵਰ ਦਿੱਤਾ ਸੀ, ਆਖਿਆ ਸੀ ਤੁਸੀਂ ਸਾਰੇ ਸ਼ਸਤਰ ਅਸਤਰ ਚਲਾਓਗੇ, ਤੁਹਾਡੇ ਵਰਗਾ ਕੋਈ ਤਨਖਧਾਰੀ ਨਹੀਂ ਹੋਵੇਗਾ।
ਹੋਏ ਕਹਿ ਪ੍ਰਸੰਨ ਮਨ ਵਿਦਿਆ ਸਿੱਖ ਰਾਏ ਕਹਿ।
ਕਹਿੰਦੇ ਜਿਵੇਂ ਉਹਨਾਂ ਨੇ ਪ੍ਰਸੰਨ ਹੋ ਕੇ ਭਗਵਾਨ ਰਾਮ ਚੰਦਰ ਜੀ ਨੂੰ ਵਿਦਿਆ ਸਿਖਾਈ ਸੀ।
ਦਿਨ ਬਾਰੇ ਔਰ ਸਭ ਮੰਤਰ ਸਿਰ ਮੋਰ ਜੇਤੇ।
ਕਹਿੰਦੇ ਬਹੁਤ ਸਾਰੇ ਵਰ ਦੇ ਕੇ ਉਹਨਾਂ ਨੂੰ ਸਾਰੀ ਵਿਦਿਆ ਦੇ ਦਿੱਤੀ ਸੀ, ਬਚਨਾਂ ਦੇ ਨਾਲ ਹੀ ਸਾਰੀ ਵਿਦਿਆ ਦੇ ਦਿੱਤੀ ਸੀ।
ਅਖਿਲ ਪੜਾਏ ਤਤਕਾਲ ਚਿਤ ਚਾਹੇ ਕਹਿ।
ਔਰ ਸਾਰੀ ਵਡਿਆਈ ਉਸੇ ਵੇਲੇ ਵਿਦਿਆ ਦੀ ਬਖਸ਼ ਕੇ ਚਾਹ ਦੇ ਦਿੱਤਾ।
ਤੈਸੇ ਹਰ ਗੋਬਿੰਦ ਬਿਲੰਦ ਵਿਦਿਆ ਦਈ।
ਕਹਿੰਦੇ ਇਸੇ ਤਰ੍ਹਾਂ ਕਲੀ ਕਾਲ ਦੇ ਅਵਤਾਰ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਵਿਦਿਆ ਦਿੱਤੀ ਹੈ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਨੇ। ਕਹਿੰਦੇ ਵਿਦਿਆ ਪੜਾਈ ਪਰ ਜਿਹੜੀ ਸ਼ਸਤਰ ਵਿਦਿਆ ਉਹ ਬਚਨਾਂ ਨਾਲ ਹੀ ਦੇ ਦਿੱਤੀ। ਆਖੋ ਸਤਨਾਮ
ਸ੍ਰੀ ਵਾਹਿ।
ਬਚਨਾਂ ਨਾਲ ਹੀ ਦੇ ਦਿੱਤੀ ਵਿਦਿਆ, ਵੀ ਤੁਸੀਂ ਮਹਾਨ ਧਨਰਧਾਰੀ ਹੋਵੋਗੇ, ਤੇਗ ਚਲਾਉਣ ਵਾਲੇ ਹੋਵੋਗੇ, ਰਣ ਭੂਮੀ ਚ ਤੁਹਾਡੇ ਵਰਗਾ ਕੋਈ ਦੂਜਾ ਸੂਰਮਾ ਨਹੀਂ ਹੋਵੇਗਾ, ਬੜੇ ਘਮਾਸਾਨ ਜੰਗ ਲੜੋਗੇ। ਉਹ ਜਿੰਨੀ ਜੰਗੀ ਵਿਦਿਆ ਸੀ ਉਹ ਬਚਨਾਂ ਨਾਲ ਹੀ ਦੇ ਦਿੱਤੀ ਬਾਬਾ ਬੁੱਢਾ ਸਾਹਿਬ ਜੀ। ਭਾਵੇਂ ਕਿ ਛੇਵੇਂ ਪਾਤਸ਼ਾਹ ਸਾਰੀ ਵਿਦਿਆ ਨੂੰ ਸਿਰਜਣ ਵਾਲੇ ਨੇ ਪਰਮੇਸ਼ਰ ਨੇ, ਪਰ ਮਾਨਵੀ ਲੀਲਾ ਦਾ ਠਾਠ ਰਚਿਆ ਤੇ ਮਾਨਵੀ ਲੀਲਾ ਦੇ ਠਾਠ ਵਿੱਚ ਬਾਬਾ ਬੁੱਢਾ ਸਾਹਿਬ ਜੀ ਵਿਦਿਆ ਪੜ੍ਹਾ ਰਹੇ ਨੇ, ਦੇ ਰਹੇ ਨੇ, ਤੇ ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਹੁੰਦੇ ਉਹ ਬਚਨਾਂ ਨਾਲ ਹੀ ਸਾਰਾ ਕੁਝ ਸਿਖਾ ਦਿੰਦੇ, ਬਚਨ ਹੀ ਕਰ ਦਿੰਦੇ ਵੀ ਤੁਹਾਡੇ ਕੋਲ ਆਪੇ ਆਜੂ ਵਿਦਿਆ। ਜਦੋਂ ਭਾਈ ਸੱਤੇ ਤੇ ਭਾਈ ਬਲਵੰਡ ਨੇ ਮਾਣ ਕਰ ਲਿਆ ਨਾ ਵੀ ਅਸੀਂ ਨਹੀਂ ਜਾਣਾ ਕੀਰਤਨ ਕਰਨ ਗੁਰੂ ਅਰਜਨ ਸਾਹਿਬ ਦੇ ਦਰਬਾਰ ਚ, ਹੰਕਾਰੀ ਹੋ ਗਏ ਤੇ ਨਹੀਂ ਆਏ, ਤੇ ਪੰਜਵੇਂ ਪਾਤਸ਼ਾਹ ਨੇ ਸੰਗਤ ਨੂੰ ਬਚਨ ਕੀਤਾ, ਆਖਿਆ ਸੰਗਤ ਜੀ ਤੁਸੀਂ ਕਰੋ ਕੀਰਤਨ, ਆ ਸਾਜ ਫੜੋ। ਤੇ ਸੰਗਤ ਨੇ ਬੇਨਤੀ ਕੀਤੀ, ਮਹਾਰਾਜ ਅਸੀਂ ਤਾਂ ਕਦੇ ਸਾਜ ਵਜਾਏ ਨਹੀਂ, ਨਾ ਕਦੇ ਰਬਾਬ ਵਜਾਈ ਆ, ਨਾ ਕਦੇ ਤਾਊਸ ਸਰੰਦਾ ਵਜਾਇਆ। ਤੋ ਮਹਾਰਾਜ ਜੀ ਨੇ ਆਖਿਆ ਵੀ ਲੈ ਕੇ ਸਾਜ ਬਹਿ ਜਾਓ, ਆਪੇ ਆਜੂ ਵਿਦਿਆ। ਕਹਿੰਦੇ ਜਦੋਂ ਸੰਗਤ ਨੇ ਬੈਠ ਕੇ ਸਾਜ ਵਜਾਏ, ਆਪਣੇ ਆਪ ਹੀ ਸੰਗੀਤ ਉੱਤਰ ਆਇਆ ਤੇ ਕੀਰਤਨ ਦੀ ਦਾਤ ਸੰਗਤ ਨੂੰ ਪ੍ਰਾਪਤ ਹੋ ਗਈ। ਤੂੰ ਸਾਹਿਬਾਂ ਦੇ ਤਾਂ ਮਹਾਂਪੁਰਖਾਂ ਦੇ ਬਚਨਾਂ ਦੇ ਨਾਲ ਹੀ ਵਿਦਿਆ ਆ ਜਾਂਦੀ ਹੈ, ਉਹ ਰਸਨਾ ਤੋਂ ਬਚਨ ਕਰ ਦੇਣ ਤੇ ਬਚਨ ਨਾਲ ਹੀ ਅੱਗੇ ਕਲਾ ਵਰਤ ਜਾਂਦੀ ਹੈ। ਤੂੰ ਬਾਬਾ ਬੁੱਢਾ ਸਾਹਿਬ ਜੀ ਨੇ ਬਚਨਾਂ ਦੇ ਨਾਲ ਹੀ ਵਿਦਿਆ ਦੇ ਦਿੱਤੀ, ਜਿੰਨੀ ਸ਼ਸਤਰਾਂ ਅਸਤਰਾਂ ਦੀ ਵਿਦਿਆ ਸੀ।
ਔਰ ਬਾਰ ਕਹੇ ਔਰ ਪ੍ਰੇਮ ਮੰਗਾਏ ਕੈ,
ਬੜੇ ਪ੍ਰੇਮ ਚ ਭਿੱਜੇ ਬਚਨ ਕਰ ਰਹੇ ਨੇ। ਬਾਬਾ ਬੁੱਢਾ ਸਾਹਿਬ ਦਾ ਮਨ ਇੰਨਾ ਜ਼ਿਆਦਾ ਪ੍ਰੇਮ ਨਾਲ ਭਰਿਆ ਛੇਵੇਂ ਪਾਤਸ਼ਾਹ ਪ੍ਰਤੀ ਕਿ ਬਚਨ ਕਰ ਕਰਕੇ ਹੀ ਵਿਦਿਆ ਦੇਈ ਜਾਂਦੇ ਨੇ, ਹੋਰ ਬਚਨ ਕਰਦੇ ਹਨ।
ਬੁੱਢੇ ਹੋਇਆ ਪ੍ਰਸੰਨ ਸੁਭ ਆਸ਼ਿਕ ਬਖਾਨੀ ਧਨ,
ਬੜੇ ਪ੍ਰਸੰਨ ਹੋ ਕੇ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਅਸੀਸ ਦਿੰਦੇ ਬਾਬਾ ਬੁੱਢਾ ਸਾਹਿਬ ਜੀ, ਕਹਿੰਦੇ ਤੁਸੀਂ ਧਨ ਹੋ।
ਭਇਓ ਉਤਸ਼ਾਹ ਚਹੁੰ ਦਿਸ਼ ਰਹਿਓ ਛਾਏ ਕੈ,
ਬੜਾ ਉਤਸ਼ਾਹ ਹੋਇਆ ਚਾਰੇ ਪਾਸੇ, ਸਰਬ ਥਾਵਾਂ ਦੇ ਉੱਤੇ ਵੱਡਾ ਭਾਰੀ ਉਤਸ਼ਵ ਮਨਾਇਆ ਜਾ ਰਿਹਾ।
ਦੋਹਰਾ ਵਿਦਿਆ ਦਈ ਸਿਖਾਏ ਸ਼ੁਭ ਬਾਣੀ ਪੜਵੇ ਕੇਰ,
ਕਹਿੰਦੇ ਬਾਣੀ ਪੜਨ ਦੀ ਸਾਰੀ ਵਿਦਿਆ ਸਿਖਾ ਦਿੱਤੀ।
ਵਾਚਕ ਹੋਏ ਸਕਲ ਕੈ ਪੜਤ ਨਾ ਲਾਵਤ ਦੇਰ,
ਕਹਿੰਦੇ ਜਦੋਂ ਮਹਾਰਾਜ ਜੀ ਨੂੰ ਕੋਈ ਵੀ ਪੋਥੀ ਦਿੰਦੇ ਆ ਪੜਨ ਲਈ, ਮਹਾਰਾਜ ਜੀ ਝੱਟ ਹੀ ਪੜ ਦਿੰਦੇ, ਮਾਨੋ ਜਿਵੇਂ ਪਹਿਲਾਂ ਹੀ ਪੜ੍ਹੀ ਹੋਈ ਹੈ। ਜਿਹੜੀ ਵੀ ਕੋਈ ਪੋਥੀ ਦਿੰਦੇ ਆ ਪੜਨ ਨੂੰ ਗੁਰਬਾਣੀ ਦੀ, ਤੇ ਬਾਬਾ ਜੀ ਦਾ ਬਚਨ ਮੰਨ ਕੇ ਮਹਾਰਾਜ ਛੇਵੇਂ ਪਾਤਸ਼ਾਹ ਉਸੇ ਵੇਲੇ ਪੜ੍ਹ ਦਿੰਦੇ। ਕੋਈ ਸੰਸਕ੍ਰਿਤ ਦਾ ਗ੍ਰੰਥ ਫੜਾ ਦੇ, ਉਹ ਸੰਸਕ੍ਰਿਤ ਪੜ੍ਹ ਦਿੰਦੇ। ਕੋਈ ਫਾਰਸੀ ਦੀ ਪੁਸਤਕ ਰੱਖ ਦੇਣ ਅੱਗੇ, ਉਹ ਵੀ ਪੜ੍ਹ ਦਿੰਦੇ। ਤੋ ਮਹਾਰਾਜ ਜੀ ਝੱਟ ਹੀ ਵਾਚਕ ਬਣ ਕੇ ਸਾਰੀਆਂ ਪੋਥੀਆਂ ਪੜ੍ਹ ਦਿੰਦੇ, ਦੇਰੀ ਨਹੀਂ ਲਾਉਂਦੇ।
ਸ਼ਸਤਰਨ ਕੀ ਵਿਦਿਆ ਮਹਾ ਤਿਸ ਕੋ ਬਰ ਦੇ ਦੀਨ,
ਜਿਹੜੀ ਸ਼ਸਤਰ ਵਿਦਿਆ ਉਹ ਬਚਨਾਂ ਨਾਲ ਹੀ ਦੇ ਦਿੱਤੀ ਬਾਬਾ ਜੀ ਨੇ। ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਜਿਹੜੀ ਸ਼ਸਤਰ ਵਿਦਿਆ ਉਹ ਬਚਨਾਂ ਨਾਲ ਹੀ ਦੇ ਦਿੱਤੀ, ਕਿਉਂਕਿ ਪਹਿਲਾਂ ਹੀ ਆਉਂਦੀ ਸੀ, ਛੇਵੇਂ ਪਾਤਸ਼ਾਹ ਦੇ ਕੋਲ ਹੀ ਸੀ ਉਹ ਵਿਦਿਆ। ਖਾਲਸਾ ਜੀ, ਮਹਾਂਪੁਰਖ ਜਿਹੜੇ ਸ਼ਸਤਰਧਾਰੀ ਵਿਦਿਆ ਦਾ ਅਭਿਆਸ ਕਰਨ ਵਾਲੇ ਨੇ, ਅੱਗੇ ਵਿਦਿਆ ਵੰਡਦੇ ਹੈ, ਉਹ ਇਹ ਦੱਸਦੇ ਹਨ ਕਿ ਜਿਹੜੇ ਹੁਣ ਵੀ ਸ਼ਸਤਰਾਂ ਦੇ ਵਾਰ ਨੇ ਨਾ ਸਿੰਘਾਂ ਦੇ ਕੋਲ ਗੱਤਕਾ ਖੇਡਦੇ ਆ, ਉਹ ਜਿਹੜੇ ਸ਼ਸਤਰਾਂ ਦੇ ਵਾਰ ਨੇ, ਉਹ ਸ਼ਸਤਰਾਂ ਦੀ ਵਿਦਿਆ ਉਹ ਬ੍ਰਹਮ ਗਿਆਨੀ ਬਾਬਾ ਬੁੱਢਾ ਸਾਹਿਬ ਜੀ ਦੇ ਦਿੱਤੇ ਹੋਏ ਨੇ ਵਾਰ। ਛੇਵੇਂ ਪਾਤਸ਼ਾਹ ਕੋਲ ਆਏ, ਛੇਵੇਂ ਪਾਤਸ਼ਾਹ ਨੇ ਅੱਗੇ ਸਿੱਖਾਂ ਨੂੰ ਦਿੱਤੇ, ਉਹ ਉਸੇ ਤਰ੍ਹਾਂ ਚੱਲਦੇ ਚੱਲਦੇ ਸੀਨਾ ਬਸੀਨਾ ਸਾਡੇ ਜਿਹੜੇ ਵਾਰ ਨੇ ਉਹ ਸਾਡੇ ਤਾਈਂ ਪਹੁੰਚੇ। ਉਹ ਬਾਬਾ ਬੁੱਢਾ ਸਾਹਿਬ ਜੀ ਸ਼ਸਤਰ ਵਿਦਿਆ ਦੇ ਵੀ ਦਾਤੇ ਕਹਿ ਸਕਦੇ ਆ, ਜਿਹੜੀ ਹੁਣ ਪੰਥ ਕੋਲ, ਉਹਦੇ ਵਿੱਚ ਬਾਅਦ ਵਾਧੇ ਹੁੰਦੇ ਰਹੇ, ਫਿਰ ਦਸਵੇਂ ਪਾਤਸ਼ਾਹ ਦੇ ਸਮੇਂ ਹੋਰ ਵਾਧਾ ਹੋਇਆ ਸ਼ਸਤਰ ਵਿਦਿਆ। ਤੋ ਜਿਵੇਂ ਜਿਵੇਂ ਸਮਾਂ ਬੀਤਿਆ, ਪਰ ਜਿਹੜੇ ਪੁਰਾਣੇ ਵਾਰ ਨੇ ਗਤਕੇ ਦੇ, ਤਲਵਾਰਬਾਜ਼ੀ ਦੇ, ਪਟੇਬਾਜ਼ੀ ਦੇ, ਘੋੜ ਸਵਾਰੀ ਘੋੜੇ ਤੇ ਬਹਿ ਕੇ ਕਰਨ ਵਾਲੇ, ਉਹ ਬਾਬਾ ਬੁੱਢਾ ਸਾਹਿਬ ਜੀ ਦੀ ਦਿੱਤੀ ਹੋਈ ਵਿਦਿਆ ਹੈ, ਸ਼ਸਤਰ ਵਿਦਿਆ। ਤੋ ਛੇਵੇਂ ਪਾਤਸ਼ਾਹ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਵਰ ਵੀ ਦਿੱਤਾ ਸੀ ਬਾਬਾ ਬੁੱਢਾ ਸਾਹਿਬ ਜਦ ਗਵਾਲੀਅਰ ਗਏ ਨਾ 30,000 ਫੌਜ ਲੈ ਕੇ, ਜਦੋਂ ਮਹਾਰਾਜ ਛੇਵੇਂ ਪਾਤਸ਼ਾਹ ਨਜ਼ਰਬੰਦ ਸੀ, ਤੇ ਉੱਥੇ ਮਹਾਰਾਜ ਜੀ ਦੇ ਘੋੜਿਆਂ ਦੀ ਸੇਵਾ ਬਾਬਾ ਬੁੱਢਾ ਸਾਹਿਬ ਜੀ ਨੇ ਦਿੱਲੀ ਕੀਤੀ। ਛੇਵੇਂ ਪਾਤਸ਼ਾਹ ਜਦੋਂ ਵਾਪਸ ਆਏ ਤੇ ਗੁਰਦੇਵ ਨੇ ਬਚਨ ਕੀਤਾ ਸੀ ਬਾਬਾ ਜੀ ਨੇ ਕਿ ਬਾਬਾ ਜੀ ਤੁਹਾਡੇ ਨਾਮ ਤੇ ਪੰਥ ਚੱਲੇਗਾ ਸਿੱਖਾਂ ਵਿੱਚ, ਸਾਡੇ ਖਾਲਸੇ ਵਿੱਚ। ਉਹ ਸਮਾਂ ਬੀਤਦਾ ਚਲਾ ਗਿਆ, ਕਲਗੀਧਰ ਪਾਤਸ਼ਾਹ ਦਾ ਵੇਲਾ ਆਇਆ, ਖਾਲਸੇ ਪੰਥ ਦੀ ਸਾਜਨਾ ਹੋਈ, ਜਥੇਦਾਰ ਨਵਾਬ ਕਪੂਰ ਸਿੰਘ ਸਾਹਿਬ ਦਾ ਸਮਾਂ ਆਇਆ, ਜਦੋਂ ਪੰਥ ਬਹੁਤ ਵੱਧ ਗਿਆ, ਲੱਖਾਂ ਦੇ ਹਿਸਾਬ ਨਾਲ ਪੰਥ ਦੀ ਗਿਣਤੀ ਹੋ ਗਈ। ਤੇ ਉਸ ਵੇਲੇ ਪੰਥ ਨੂੰ ਦੋ ਹਿੱਸਿਆਂ ਵਿੱਚ ਬਾਬਾ ਨਵਾਬ ਕਪੂਰ ਸਿੰਘ ਜੀ ਹੋਣਾ ਮਹਾਂਪੁਰਖਾਂ ਨੇ ਵੰਡੇ, ਔਰ 40 ਸਾਲ ਤੋਂ ਉੱਪਰ ਵਾਲਿਆਂ ਨੂੰ ਬਾਬਾ ਬੁੱਢਾ ਸਾਹਿਬ ਜੀ ਦੇ ਨਾਂ ਤੇ। ਉਹ ਪੰਥ ਵੇਖੋ, ਮਹਾਰਾਜ ਜੀ ਦੇ ਬਚਨ ਪੂਰੇ ਹੋਏ, ਤੋ ਸ਼੍ਰੋਮਣੀ ਪੰਥ ਅਕਾਲੀ ਬੁੱਢੇ ਦਲ ਦੀ ਸਿਰਜਣਾ ਹੋਈ, ਤੇ ਜਿਹੜੇ 40 ਤੋਂ ਥੱਲੇ ਉਹਦਾ ਤਰਨਾ ਦਲ, ਫਿਰ ਅੱਗੇ 5 ਤਰਨੇ ਦਲ ਨਿਕਲੇ, ਮੁੜ ਕੇ ਉਹ ਪੰਥ ਵਿੱਚ ਹੀ ਸਾਰੇ ਮਿਲ ਗਏ। ਪਹਿਲਾਂ ਪੰਥ ਬੁੱਢਾ ਦਲ ਹੀ ਸਾਰਾ, ਉਹ ਬਾਬਾ ਬੁੱਢਾ ਸਾਹਿਬ ਦੇ ਬਚਨ ਦੇ, ਮਹਾਰਾਜ ਛੇਵੇਂ ਪਾਤਸ਼ਾਹ ਦੇ ਬਚਨਾਂ ਨਾਲ ਬਾਬਾ ਜੀ ਦੇ ਨਾਂ ਤੇ ਚੱਲਿਆ। ਤੋ ਬਾਬਾ ਜੀ ਸ਼ਸਤਰ ਵਿਦਿਆ ਦੇ ਵੀ ਦਾਤੇ ਨੇ, ਕਹਿੰਦੇ ਬਚਨਾਂ ਨਾਲ ਹੀ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਨੂੰ ਸਾਰੀ ਸ਼ਸਤਰ ਵਿਦਿਆ ਦੇ ਦਿੱਤੀ।
ਵਾਰ ਪ੍ਰਹਾਰਨ ਅਨਕ ਬਿਦ ਚਰ ਤਨੁਖ ਪ੍ਰਵੀਨ,
ਵਾਰ ਚਲਾਉਣੇ, ਉਹਨਾਂ ਵਾਰਾਂ ਨੂੰ ਰੋਕਣਾ। ਕਈ ਵਾਰ ਐਸੇ ਹੁੰਦੇ ਆ ਜਿਹੜੇ ਰੋਕੇ ਨਹੀਂ ਜਾ ਸਕਦੇ, ਉਹ ਵਾਰ। ਫਿਰ ਤੀਰ ਚਲਾਉਣਾ, ਤਨਖਧਾਰੀ ਵਿਦਿਆ, ਬੰਦੂਕ ਚਲਾਉਣ ਦੀ ਵਿਦਿਆ, ਇਹ ਸਾਰੀ ਵਿਦਿਆ ਬਾਬਾ ਬੁੱਢਾ ਸਾਹਿਬ ਨੇ ਛੇਵੇਂ ਪਾਤਸ਼ਾਹ ਜੀ ਦੇ ਕੋਲ ਹਾਜ਼ਰ ਕੀਤੀ।
ਖੜਗ ਪ੍ਰਹਾਰਨ ਸਿਪਰ ਗਹਿ ਤਨ ਬਚਾਏ ਕਰ ਦਾਵ,
ਤਲਵਾਰ ਫੜ ਕੇ ਹੱਥ ਚ ਢਾਲ ਫੜ ਕੇ, ਕਿਵੇਂ ਵਾਰ ਰੋਕਣਾ, ਕਿਵੇਂ ਵਾਰ ਕਰਨਾ, ਤਲਵਾਰ ਢਾਲ ਦੇ, ਉਹ ਤਲਵਾਰ ਢਾਲ ਦੇ ਵਾਰ ਜਿਹੜੇ ਨੇ ਉਹ ਮਹਾਰਾਜ ਜੀ ਨੂੰ ਬਾਬਾ ਬੁੱਢਾ ਸਾਹਿਬ ਜੀ ਨੇ ਬਚਨਾਂ ਨਾਲ ਹੀ ਦੱਸ ਦਿੱਤੇ ਵੀ ਇਹ ਤਲਵਾਰ ਢਾਲ ਦੇ ਵਾਰ ਇਉਂ ਹੁੰਦੇ ਹੈ, ਇਦਾਂ ਡਾਂਗ ਦਾ ਵਾਰ ਹੁੰਦਾ ਹੈ, ਇਹ ਫਰੀ ਸੋਟੀ ਦੇ ਵਾਰ ਹੁੰਦੇ ਹੈ, ਇਹ ਬਰਛੇ ਦੇ ਵਾਰ ਹੁੰਦੇ ਹੈ, ਇਹ ਤਵਰ ਫੜ ਕੇ ਤਵਰ ਨਾਲ ਵਾਰ ਕਿਵੇਂ ਕਰਨਾ ਹੈ, ਆਹ ਜਿਹੜਾ ਚੱਕਰ ਹੈ ਇਹ ਚੱਕਰ ਫੜ ਕੇ ਜਿਹੜੇ ਆ ਮਹਾਰਾਜ ਜੀ ਅੱਗੇ ਚੱਕਰ ਪਏ ਹੈ, ਇਹ ਵੀ ਸ਼ਸਤਰ ਨੇ ਗੁਰਮੁਖੋ। ਚਾਰੇ ਪਾਸਿਓਂ ਜਦੋਂ ਤਿੱਖਾ ਹੋਵੇ, ਬਹੁਤ ਜ਼ਿਆਦਾ ਬਰੀਕ ਧਾਰ ਲੱਗੀ ਹੋਵੇ, ਇਹਦੇ ਇਹਨੂੰ ਵੀ ਚਲਾਇਆ ਜਾਂਦਾ ਦੂਰੋਂ ਵਗਾਹ ਕੇ, ਔਰ ਬੜੀ ਭਿਆਨਕ ਮਾਰ ਮਾਰਦਾ ਹੈ ਇਹ ਚੱਕਰ। ਇਹ ਚੱਕਰਾਂ ਦੀ ਵਿੱਦਿਆ ਹੈ, ਇਸੇ ਤਰ੍ਹਾਂ ਬੰਦੂਕ ਚਲਾਉਣ ਦੀ ਵਿੱਦਿਆ ਹੈ, ਇਹ ਸਾਰੀ ਸ਼ਸਤਰਾਂ ਅਸਤਰਾਂ ਦੀ ਵਿੱਦਿਆ ਬਾਬਾ ਬੁੱਢਾ ਸਾਹਿਬ ਜੀ ਨੇ ਗੁਰੂ ਹਰਗੋਬਿੰਦ ਸਾਹਿਬ ਕੋਲ ਹਾਜ਼ਰ ਕੀਤੀ।
ਇਤ ਉਤ ਹੋਵਨ ਸਮੁਖ ਪੁੰਨ ਗਨ ਸ਼ਤੁਰਨ ਕਰ ਘਾਵ।
ਇਤ ਉਤ ਹੋਣ ਦਾ ਮਤਲਬ ਹੈ ਵੀ ਪੈਂਤਰਾ, ਇਹ ਜਿੰਨੀ ਸ਼ਸਤਰ ਵਿੱਦਿਆ ਪੈਂਤਰੇ ਬਿਨਾ ਇੱਦਾਂ ਕਹਿ ਸਕਦੇ ਹਾਂ ਵੀ 50% ਨੰਬਰ ਘੱਟ ਜਾਂਦੇ, ਪੈਂਤਰੇ ਦੇ ਉੱਤੇ ਹੀ ਹੁੰਦੀ ਹੈ ਸਾਰੀ ਵਿੱਦਿਆ। ਜੇ ਪੈਂਤਰਾ ਪੱਕਾ ਨਾ ਹੋਵੇ ਸ਼ਸਤਰ ਵਿੱਦਿਆ ਜਿਹੜੀ ਹੈ, ਫਿਰ ਉਹ ਸ਼ਸਤਰ ਚਲਾਉਣ ਦੀ ਵਿਧੀ ਨਹੀਂ ਆਉਂਦੀ, ਤਰੀਕਾ ਹੀ ਨਹੀਂ ਆਉਂਦਾ। ਇਸੇ ਕਰਕੇ ਉਸਤਾਦ ਜਨ ਜਦੋਂ ਸ਼ਸਤਰ ਵਿੱਦਿਆ ਸਿਖਾਉਂਦੇ ਪਹਿਲਾਂ ਪੈਂਤਰਾ ਸਿਖਾਉਂਦੇ ਵੀ ਪੈਂਤਰੇ ਤੇ ਚੱਲਣਾ, ਪੈਂਤਰੇ ਤੇ ਅੱਗੇ ਚੜ੍ਹਾਈ ਕਿਵੇਂ ਕਰਨੀ ਹੈ, ਫਿਰ ਉਸ ਪੈਂਤਰੇ ਦੇ ਉੱਤੇ ਪਿੱਛੇ ਨੂੰ ਕਿਵੇਂ ਆਉਣਾ, ਕਿਉਂਕਿ ਅੱਗੇ ਵਧਣਾ ਪਿੱਛੇ ਹਟਣਾ ਇਹ ਜੰਗੀ ਮੈਦਾਨ ਦੀ ਵਿੱਦਿਆ ਹੁੰਦੀ ਹੈ। ਉਹ ਪੈਂਤਰੇ ਬਿਨਾਂ ਨਾ ਅੱਗੇ ਵਧਿਆ ਜਾ ਸਕਦਾ ਨਾ ਪਿੱਛੇ, ਪਤਾਸਾ ਪੈਂਤਰਾ ਹੁੰਦਾ, ਉਹਦੇ ਤੇ ਕਿਵੇਂ ਅੱਗੇ ਵਧਣਾ ਵੀ ਦੁਸ਼ਮਣ ਰੋਕ ਹੀ ਨਾ ਸਕੇ ਜਦੋਂ ਹੱਲਾ ਕਰਨਾ, ਤੇ ਹੁਣ ਪਿੱਛੇ ਹਟਣਾ ਪਵੇ, ਜੇ ਬੰਦਾ ਦੌੜ ਕੇ ਜਾਏਗਾ ਡਿੱਗ ਵੀ ਸਕਦਾ, ਉਹ ਪੈਂਤਰੇ ਤੇ ਪਿੱਛੇ ਜਾਵੇਗਾ। ਉਹ ਸਾਰੀ ਵਿੱਦਿਆ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਪਾਸ ਬਾਬਾ ਬੁੱਢਾ ਸਾਹਿਬ ਜੀ ਦੱਸੀ ਜਾਂਦੇ ਕਿ ਕਿਵੇਂ ਜੰਗ ਦੇ ਮੈਦਾਨ ਚ ਇੱਧਰ ਉੱਧਰ ਹੋਣਾ, ਪੈਂਤਰੇ ਤੇ ਸੱਜੇ ਪਾਸੇ ਕਿਵੇਂ ਜਾਣਾ, ਖੱਬੇ ਪਾਸੇ ਨੂੰ ਪੈਂਤਰੇ ਤੇ ਕਿਵੇਂ ਵਧਣਾ, ਅੱਗੇਲੇ ਪਾਸੇ ਜਾਣਾ ਵੱਧ ਕੇ ਕਿਵੇਂ ਜਾਣਾ, ਪਿੱਛੇ ਹਟਣਾ ਕਿਵੇਂ ਪੈਂਤਰਾ ਹੋਣਾ, ਉਹ ਸਾਰੀ। ਅੱਜ ਕੱਲ੍ਹ ਤਾਂ ਖਾਲਸਾ ਜੀ ਮਾਫ ਕਰਨਾ, ਮੈਂ ਪਿੱਛੇ ਜੀ ਵੀ ਬੇਨਤੀ ਕੀਤੀ ਸੀ, ਕਈਆਂ ਨੇ ਇਸ ਗੱਲ ਦਾ ਰੰਜ ਬਣਾਇਆ ਸੀ ਕਿ ਸ਼ਸਤਰ ਵਿੱਦਿਆ ਨੂੰ ਕੁਝ ਹੋਰ ਹੀ ਬਣਾ ਕੇ ਰੱਖ ਦਿੱਤਾ ਤਮਾਸ਼ਾ ਜਿਹਾ, ਆ ਟੂਪਾਂ ਤੋੜਦੀਆਂ, ਘੜੇ ਭੰਨਣੇ, ਬਰਫਾਂ ਤੋੜਦੀਆਂ, ਮੋਟਰਸਾਈਕਲ ਖਿੱਚਣੇ ਡੋਲਿਆਂ ਦੇ ਨਾਲ ਬੰਨ ਕੇ, ਤੇ ਛਾਤੀਆਂ ਦੇ ਉੱਤੇ ਧਰ ਕੇ ਨਾਰੀਅਲ ਉਹ ਡੰਡਿਆਂ ਨਾਲ ਤੋੜਨੇ, ਤੇ ਘਣਾ ਦੇ ਨਾਲ ਘਣ ਚਲਾਉਣੇ, ਜਿਹੜੀ ਵਿੱਦਿਆ ਇੱਦਾਂ ਦੀ ਬਣਾ ਦਿੱਤੀ, ਇਹ ਸਾਡੀ ਖਾਲਸੇ ਦੀ ਵਿੱਦਿਆ ਨਹੀਂ ਹੈ, ਇਹ ਤਮਾਸ਼ਾ ਹੈ। ਸ਼ਸਤਰ ਵਿੱਦਿਆ ਜਿਹੜੀ ਪੁਰਾਤਨ ਹੈ ਗੁਰਮੁਖੋ, ਤਾਂ ਅਲੋਪ ਹੁੰਦੀ ਜਾ ਰਹੀ ਹੈ। ਜਿਹੜੀ ਪੁਰਾਤਨ ਸ਼ਸਤਰ ਵਿੱਦਿਆ ਪੁਰਾਣੇ ਵਾਰ ਨੇ ਉਹ ਅਲੋਪ ਹੁੰਦੇ ਜਾ ਰਹੇ ਨੇ। ਉਹ ਚਾਹੀਦਾ ਜਿਹੜੇ ਸ਼ਸਤਰ ਵਿੱਦਿਆ ਦਾ ਅਭਿਆਸ ਕਰਨ ਵਾਲੇ ਇਸ ਪਾਸੇ ਲੱਗੇ ਹੋਏ ਨੇ ਸ਼ਸਤਰ ਵਿੱਦਿਆ ਵੰਡਣ, ਉਹਨਾਂ ਨੂੰ ਇਸ ਗੱਲ ਕਰਕੇ ਚਿੰਤਤ ਹੋਣਾ ਚਾਹੀਦਾ ਵੀ ਅਸੀਂ ਜਿਹੜੀ ਪੁਰਾਣੀ ਵਿੱਦਿਆ ਸਾਡੀ ਸ਼ਸਤਰ ਵਿੱਦਿਆ ਉਹ ਅੱਗੇ ਜਿਹੜੀ ਆ ਉਹ ਬੱਚਿਆਂ ਨੂੰ ਸਿਖਾਈਏ, ਉਹਨਾਂ ਨੂੰ ਸ਼ਸਤਰ ਵਿੱਦਿਆ ਵਿੱਚ ਨਿਪੁੰਨ ਕਰੀਏ। ਪੁਰਾਣੇ ਪੁਰਾਣੇ ਉਸਤਾਦਾਂ ਦੇ ਪਾਸ ਬਹੁਤ ਵਿੱਦਿਆ ਸੀ, ਹੁਣ ਵੀ ਕੁਝ ਕੁ ਉਸਤਾਦ ਹੈਣ ਜਿਹੜੇ ਬਿਰਧ ਵੀ ਹੋ ਗਏ ਨੇ, ਅੱਗੇ ਵਿੱਦਿਆ ਵੰਡ ਰਹੇ ਹਨ। ਸੋ ਕਹਿਣ ਤੋਂ ਭਾਵ ਬਾਬਾ ਬੁੱਢਾ ਸਾਹਿਬ ਜੀ ਉਹ ਸਾਰੀ ਵਿੱਦਿਆ ਜਿਹੜੀ ਆ ਖਾਲਸੇ ਪੰਥ ਵਿੱਚ ਅੱਗੇ ਜਿਹੜੀ ਪ੍ਰਚਲਿਤ ਹੋਣੀ ਹੈ ਉਹ ਬਾਬਾ ਬੁੱਢਾ ਸਾਹਿਬ ਜੀ ਦੱਸ ਰਹੇ ਨੇ। ਉਹ ਕਹਿ ਲਓ ਬਾਬਾ ਬੁੱਢਾ ਸਾਹਿਬ ਇਹ ਸ਼ਸਤਰ ਵਿੱਦਿਆ ਜਿਹੜੀ ਪੰਥ ਕੋਲ ਇਹਦਾ ਮੁੱਢ ਨੇ, ਉੱਥੋਂ ਨਿਕਲੀ ਹੈ ਸਾਰੀ ਵਿੱਦਿਆ। ਉਰੇ ਵਿੱਦਿਆ ਬਾਬਾ ਬੁੱਢਾ ਸਾਹਿਬ ਜੀ ਨੇ ਦੁਨੀਆਂ ਦੇ ਕਿਸੇ ਉਸਤਾਦ ਕੋਲੋਂ ਨਹੀਂ ਸਿੱਖੀ, ਇਹ ਵਿੱਦਿਆ ਉਹਨਾਂ ਨੂੰ ਗੁਰੂ ਨਾਨਕ ਸਾਹਿਬ ਦੀ ਕਿਰਪਾ ਨਾਲ ਪ੍ਰਾਪਤ ਹੋਈ, ਸੁੱਤੇ ਸਿੱਧ ਜਿਹਨੂੰ ਬ੍ਰਹਮ ਗਿਆਨ ਪ੍ਰਾਪਤ ਹੋਇਆ। ਤੋ ਸ਼ਸਤਰ ਵਿੱਦਿਆ ਦੇ ਮੁੱਢ ਨੇ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਮਹਾਂਪੁਰਖ। ਖਾਲਸਾ ਜੀ ਐਸੀ ਉੱਚ ਰੂਹ ਨੇ, ਮਹਾਨ ਰੂਹ ਨੇ ਬਾਬਾ ਬੁੱਢਾ ਸਾਹਿਬ ਜੀ, ਐਸੇ ਬ੍ਰਹਮ ਗਿਆਨੀ ਮਹਾਂਪੁਰਖ ਨੇ, ਉਹਨਾਂ ਦਾ ਨਾਂ ਕਿਤੇ ਮਨ ਕਰਕੇ ਸੁਰਤ ਕਰਕੇ ਇਕਾਗਰਤਾ ਨਾਲ ਲੈ ਲਈਏ ਤਾਂ ਵੀ ਜੀਵਨ ਧੰਨ ਹੋ ਜਾਂਦਾ ਹੈ। ਜਦੋਂ ਰਸਨਾ ਤੋਂ ਪ੍ਰੇਮ ਨਾਲ ਸੁਰਤ ਨੂੰ ਇਕਾਗਰ ਕਰਕੇ ਬਾਬਾ ਜੀ ਦੇ ਚਰਨਾਂ ਵਿੱਚ ਐਨ ਸੁਰਤ ਹਾਜ਼ਰ ਕਰਕੇ ਬਚਨ ਕਹੀਏ ਰਸਨਾ ਤੋਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਤਾਂ ਰਸਨਾ ਧੰਨ ਹੋ ਜਾਂਦੀ ਹੈ, ਜੀਵਨ ਧੰਨ ਹੋ ਜਾਂਦਾ, ਜੀਵਨ ਸਫਲ ਹੋ ਜਾਂਦਾ ਹੈ। ਐਸੇ ਮਹਾਂਪੁਰਖ, ਕਿੰਨੀ ਵਡਿਆਈ ਗੁਰੂ ਨਾਨਕ ਸਾਹਿਬ ਦੇ ਘਰ 'ਚ ਬਾਬਾ ਬੁੱਢਾ ਸਾਹਿਬ ਜੀ ਦੀ। ਸਾਡੇ ਕੋਲ ਜਿੰਨੀ ਸ਼ਸਤਰ ਵਿੱਦਿਆ ਹੈ ਉਹਦੇ ਮੂਲ ਨੇ ਬਾਬਾ ਬੁੱਢਾ ਸਾਹਿਬ ਜੀ, ਛੇਵੇਂ ਪਾਤਸ਼ਾਹ ਦੇ ਕੋਲੋਂ ਵਿੱਦਿਆ ਹਾਜ਼ਰ ਕਰ ਰਹੇ ਨੇ, ਪੈਂਤਰੇ ਦੱਸਦੇ ਹਨ।
ਸਵਈਆ ਹੋਨ ਮਹਾਇਆ ਸਵਾਰ ਤੁਰੰਗਮ,
ਫਿਰ ਘੋੜ ਸਵਾਰੀ ਦੀ ਵਿੱਦਿਆ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਸਿਖਾਈ ਬਾਬਾ ਜੀ ਨੇ ਕਿ ਘੋੜੇ ਤੇ ਸਵਾਰੀ ਕਿਵੇਂ ਕਰਨੀ ਹੈ। ਘੋੜ ਸਵਾਰੀ ਦੀ ਵੀ ਵਿੱਦਿਆ ਹੈ, ਇਹ ਤਾਂ ਨਹੀਂ ਵੀ ਜਾ ਕੇ ਸਿੱਧਾ ਘੋੜੇ 'ਤੇ ਬੈਠੋ ਅਤੇ ਤੁਹਾਨੂੰ ਵਿੱਦਿਆ ਆ ਜਾਏਗੀ। ਉਹਦੇ ਵਾਸਤੇ ਵੀ ਨਿਯਮ ਹੁੰਦੇ ਵੀ ਘੋੜ ਸਵਾਰੀ ਦੇ ਨਿਯਮ ਕੀ ਨੇ, ਕਿਵੇਂ ਘੋੜੇ 'ਤੇ ਬਹਿਣਾ, ਕਿਵੇਂ ਛਾਲ ਮਾਰਨੀ ਹੈ, ਘੋੜੇ ਨੂੰ ਕਿਵੇਂ ਕਾਬੂ ਕਰਨਾ, ਦੌੜਦਾ ਜੇ ਘੋੜਾ ਚਰਖੀ ਮਾਰੇ ਉੱਤੇ ਕਿਵੇਂ ਆਪਣੇ ਆਪ ਨੂੰ ਸੰਭਾਲਣਾ, ਜੇ ਘੋੜਾ ਚੱਲਦਾ ਚੱਲਦਾ ਦੌੜਦਾ ਦੌੜਦਾ ਇੱਕਦਮ ਸਿਰ ਥੱਲੇ ਨੂੰ ਸੱਟ ਲਵੇ, ਕਿਉਂਕਿ ਘੋੜਿਆਂ ਦੇ ਔਗਣ ਵੀ ਹੁੰਦੇ ਆ। ਜਦੋਂ ਘੋੜਾ ਇੱਕਦਮ ਤੇਜ਼ੀ ਨਾਲ ਦੌੜਦਾ 40-50-60 ਦੀ ਸਪੀਡ 'ਤੇ, ਇੱਕਦਮ ਬ੍ਰੇਕ ਮਾਰ ਦੇਵੇ, ਰੁਕ ਜੇ, ਉੱਤੇ ਬੈਠਾ ਸਵਾਰ ਸਿੱਧਾ ਘੋੜੇ ਦੇ ਅੱਗੇ ਡਿੱਗਦਾ, ਉਹ ਕਿਵੇਂ ਆਪਣੇ ਆਪ ਨੂੰ ਬਚਾਏ। ਫਿਰ ਘੋੜੇ 'ਤੇ ਬੈਠਿਆਂ ਬੈਠਿਆਂ ਇੱਕਦਮ ਦੌੜਦਾ ਦੌੜਦਾ ਕੱਟ ਮਾਰ ਦੇਵੇ ਸੱਜੇ ਨੂੰ ਜਾਂ ਖੱਬੇ ਨੂੰ, ਉੱਤੇ ਬੈਠਾ ਸਵਾਰ ਥੱਲੇ ਡਿੱਗ ਪਏ, ਉਦੋਂ ਕਿਵੇਂ ਆਪਣੇ ਆਪ ਨੂੰ ਰੋਕਣਾ। ਫਿਰ ਦੌੜਦਿਆਂ ਦੌੜਦਿਆਂ ਘੋੜਾ ਕਿਸੇ ਦਰਖਤ ਦੇ ਵਿੱਚ ਜਾ ਕੇ ਮਾਰੇ ਬੰਦੇ ਨੂੰ, ਉਹਨੂੰ ਕਿਵੇਂ ਕਾਬੂ ਕਰਨਾ। ਤੋ ਏਦਾਂ ਘੋੜੇ ਦੀ ਵੀ ਘੋੜ ਸਵਾਰੀ ਦੀ ਵੀ ਵਿੱਦਿਆ ਹੁੰਦੀ ਹੈ, ਐਸਾ ਥੋੜ੍ਹੀ ਹੈ ਅੱਜ ਵਾਂਗੂ ਪੁਰਾਣੇ ਗੁਰੂ ਕੇ ਸਿੱਖ 100 ਸਾਲ ਰਹੀ ਘੋੜਿਆਂ ਦੀਆਂ ਕਾਠੀਆਂ 'ਤੇ। ਜਦੋਂ ਨਾਦਰ ਸ਼ਾਹ ਨੇ ਪੁੱਛਿਆ ਵੀ ਇਹਨਾਂ ਦਾ ਰਾਜ ਕਿੱਥੇ ਹੈ ਜਿਹੜੇ ਮੈਨੂੰ ਲੁੱਟਦੇ ਹੈ, ਨਾਦਰ ਪੁੱਛਦਾ ਦਿੱਲੀ ਦੇ ਬਾਦਸ਼ਾਹ ਨੂੰ ਵੀ ਮੈਂ ਹਿੰਦੁਸਤਾਨ ਲੁੱਟ ਕੇ ਲਿਜਾਣਾ ਹੈ, ਅੱਗੋਂ ਮੈਨੂੰ ਲੁੱਟ ਲੈਂਦੇ ਹੈ। 60,000 ਬੱਚੇ ਬੱਚੀਆਂ ਨੂੰ ਫੜ ਕੇ ਲਿਜਾ ਰਿਹਾ ਸੀ। ਜਥੇਦਾਰ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਸਾਹਿਬ ਨੇ ਹੱਲਾ ਕੀਤਾ, ਉਹਨਾਂ ਸਾਰਿਆਂ ਨੂੰ ਛੁਡਾ ਕੇ ਘਰੋਂ ਘਰੀ ਪਹੁੰਚਾਇਆ। ਉਸ ਦਿਨ ਤੋਂ ਬਾਅਦ ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਨੂੰ ਬੰਦੀ ਛੋੜ ਪਾਤਸ਼ਾਹ ਕਹਿ ਕੇ ਪੰਥ ਨੇ ਸੰਬੋਧਨ ਕੀਤਾ। 6ਵੇਂ ਪਾਤਸ਼ਾਹ ਨੂੰ ਵੀ ਬੰਦੀ ਛੋੜ ਕਹਿੰਦੇ, ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਜੀ ਨੂੰ ਵੀ ਬੰਦੀ ਛੋੜ ਕਹਿੰਦੇ। ਨਾਦਰ ਨੇ ਪੁੱਛਿਆ ਇਹ ਕੌਣ ਨੇ ਜਿਹੜਾ ਮੇਰਾ ਰਾਹ ਰੋਕਦੇ, ਇਹਨਾਂ ਦਾ ਰਾਜ ਕਿੱਥੇ ਹੈ? ਦਿੱਲੀ ਦੇ ਬਾਦਸ਼ਾਹ ਨੇ ਆਖਿਆ ਇਹਨਾਂ ਦਾ ਰਾਜ ਘੋੜਿਆਂ ਦੀਆਂ ਕਾਠੀਆਂ 'ਤੇ ਹੈ, ਇਹ ਚੱਲਦੇ ਚੱਲਦੇ ਹੀ ਖਾ ਲੈਂਦੇ ਨੇ, ਘੋੜਿਆਂ ਦੀਆਂ ਕਾਠੀਆਂ 'ਤੇ ਬੈਠੇ ਬੈਠੇ ਹੀ ਸੌਂ ਜਾਂਦੇ ਹੈ, ਅਤੇ ਇਹੋ ਜਿਹੇ ਡਾਢੇ ਸਬਰ ਵਾਲੇ ਨੇ, ਸੰਤੋਖ ਵਾਲੇ ਨੇ ਵੀ ਕਈ ਕਈ ਦਿਨ ਭੁੱਖੇ ਰਹਿ ਜਾਂਦੇ ਆ, ਛੋਲਿਆਂ ਦੇ ਦਾਣੇ ਚੱਬ ਕੇ ਕਹਿੰਦੇ ਅੱਜ ਬਦਾਮ ਖਾਧੇ। ਅਤੇ ਨਾਦਰ ਨੇ ਆਖਿਆ ਸੀ ਉਦੋਂ, ਕਹਿੰਦਾ ਜੇ ਇਹੋ ਜਿਹੇ ਨੇ ਤਾਂ ਫਿਰ ਉਹ ਦਿਨ ਦੂਰ ਨਹੀਂ ਜਦੋਂ ਇਹਨਾਂ ਦਾ ਆਪਣਾ ਦੇਸ਼ ਹੋਵੇਗਾ ਤੇ ਇਹਨਾਂ ਦਾ ਰਾਜ ਹੋਵੇਗਾ।
ਸਤਿ ਸ੍ਰੀ ਅਕਾਲ।
ਇਹਨਾਂ ਦਾ ਆਪਣਾ ਦੇਸ਼ ਹੋਵੇਗਾ, ਆਪਣਾ ਰਾਜ ਹੋਵੇਗਾ, ਇਹ ਆਪਣੀ ਆਜ਼ਾਦ ਹਸਤੀ ਦੇ ਮਾਲਕ ਹੋਣਗੇ। ਅੱਜ ਉਹਨਾਂ ਸਿੱਖਾਂ ਦੇ ਜਿਨ੍ਹਾਂ ਦੇ ਬਾਬਤ ਨਾਦਰ ਇਹ ਬਚਨ ਕਹਿ ਗਿਆ, ਘੋੜਿਆਂ ਦੀਆਂ ਕਾਠੀਆਂ 'ਤੇ ਰਹਿਣ ਵਾਲੇ ਬੱਚਿਆਂ ਨੂੰ, ਉਹਨਾਂ ਸਿੰਘਾਂ ਦੇ ਬੱਚਿਆਂ ਨੂੰ ਫੜ ਫੜਾ ਕੇ ਵਿਆਹ ਵਾਲੇ ਦਿਨ ਘੋੜੀ 'ਤੇ ਬਿਠਾਉਣਾ ਪਵੇ ਚੱਕ ਚੁਕਾ ਕੇ, ਫਿਰ ਔਖੀ ਜਿਹੀ ਘਟਨਾ ਜਾਪਦੀ ਹੈ ਵੀ ਸਿੰਘ ਦੇ ਬੱਚੇ ਨੂੰ ਘੋੜ ਸਵਾਰੀ ਦੀ ਵਿੱਦਿਆ ਨਾ ਆਵੇ। ਬਾਬਾ ਬੁੱਢਾ ਸਾਹਿਬ ਜੀ ਨੇ 6ਵੇਂ ਪਾਤਸ਼ਾਹ ਨੂੰ ਘੋੜ ਸਵਾਰੀ ਦੀ ਵਿੱਦਿਆ ਵੀ ਸਿਖਾਈ ਵੀ ਘੋੜੇ 'ਤੇ ਕਿਵੇਂ ਸਵਾਰੀ ਕਰਨੀ ਹੈ।
ਦੀਰਗ ਛਾਲ ਗੁਦਾਏ ਭਜਾਵੇ,
ਘੋੜੇ ਕੋਲੋਂ ਲੰਮੀ ਛਾਲ ਕਿਵੇਂ ਮਰਵਾਉਣੀ ਹੈ? ਜਦੋਂ ਇੱਕਦਮ ਦੌੜਦਿਆਂ ਦੌੜਦਿਆਂ ਕਿਤੇ ਮੰਨ ਲਓ ਪਾਣੀ ਦਾ ਖਾਲ ਆ ਗਿਆ, ਉੱਥੋਂ ਛਾਲ ਲੰਮੀ ਕਿਵੇਂ ਮਰਵਾਉਣੀ ਹੈ? ਕਿਵੇਂ ਉਹਨੂੰ ਭਜਾਉਣਾ, ਕਿਵੇਂ ਕੁਦਾਉਣਾ, ਕਿਸੇ ਟੋਏ ਤੋਂ ਕਿਸੇ ਜਗ੍ਹਾ ਤੋਂ ਛਲਾਂਗ ਕਿਵੇਂ ਮਰਵਾਉਣੀ ਹੈ ਘੋੜੇ ਕੋਲੋਂ, ਉਹ ਸਾਰੀ ਵਿੱਦਿਆ।
ਫਿਰ ਮੰਡਲ ਕੇਰ ਪ੍ਰਭਾਵਲ,
ਫਿਰ ਘੋੜੇ ਨੂੰ ਗੋਲਾਕਾਰ ਕਰਕੇ ਫੇਰਨਾ, ਹੱਥ ਵਿੱਚ ਬਰਛਾ ਲੈ ਕੇ ਘੋੜੇ 'ਤੇ ਸਵਾਰੀ ਕਰਕੇ, ਹੱਥ 'ਚ ਬਰਛਾ ਲੈ ਕੇ ਉਹ ਬਰਛੇ ਦੇ ਨਾਲ ਨੇਜੇਬਾਜੀ ਕਰਨੀ,
ਲੈ ਬਰ ਛਾਇਆ ਔਰ ਚਲਾਵੇ,
ਘੋੜੇ 'ਤੇ ਬਹਿ ਕੇ ਬਰਛੇ ਨਾਲ ਦੁਸ਼ਮਣ ਨੂੰ ਕਿਵੇਂ ਮਾਰਨਾ, ਉਹਨੂੰ ਨੇਜੇਬਾਜੀ ਦੀ ਵਿੱਦਿਆ ਕਹਿੰਦੇ। ਉਹ ਨੇਜਾਬਾਜੀ ਦੀ ਵਿੱਦਿਆ ਹੁਣ ਵੀ ਅਨਿਹੰਗ ਸਿੰਘਾਂ ਦੇ ਦਲਾਂ ਪੰਥਾਂ ਵਿੱਚ ਆਪ ਜੀ ਜਦੋਂ ਦਰਸ਼ਨ ਕਰਦੇ ਹੋ ਮੱਲਿਆਂ 'ਤੇ, ਜਦੋਂ ਮੱਲੇ ਕੱਢੇ ਜਾਂਦੇ ਹੈ ਉਦੋਂ ਘੋੜਿਆਂ 'ਤੇ ਸਵਾਰ ਹੋ ਕੇ ਕਿੱਲਾ ਗੱਡ ਦਿੱਤਾ ਜਾਂਦਾ, ਅੱਗੇ ਘੋੜ ਸਵਾਰ ਬੜੀ ਤੇਜ਼ੀ ਨਾਲ ਘੋੜਾ ਦੜਾ ਕੇ ਹੱਥ 'ਚ ਬਰਛਾ ਫੜਿਆ ਹੁੰਦਾ ਬਰਛੀ, ਉਹਦੇ ਨਾਲ ਕਿੱਲਾ ਪੁੱਟਦੇ ਨੇ, ਉਹਨੂੰ ਕਿੱਲਾ ਪੁੱਟਣ ਦੀ ਵਿੱਦਿਆ ਕਹਿੰਦੇ ਹੈ। ਉਹਦੇ ਨਾਲ ਨਿਸ਼ਾਨਾ ਲੱਗਦਾ, ਸਿੱਧ ਹੁੰਦੀ, ਵਿੱਦਿਆ ਦਾ ਅਭਿਆਸ ਹੈ ਨਾ ਇਹ। ਤਦੇ ਗੁਰੂ ਸਾਹਿਬ ਨੇ ਮੱਲੇ ਖੇਡਣ ਦੀ ਮਰਿਆਦਾ ਚਲਾਈ ਅਨੰਦਪੁਰ ਸਾਹਿਬ ਦੀ ਧਰਤੀ ਤੇ, ਕਲਗੀ ਧਰਤੀ। ਬਾਬਾ ਬੁੱਢਾ ਸਾਹਿਬ ਜੀ ਦੱਸਦੇ ਹੈ ਕਿ ਘੋੜਾ ਫੇਰਨਾ ਕਿਵੇਂ ਹੈ, ਘੋੜੇ 'ਤੇ ਬਹਿ ਕੇ ਬਰਛਾ ਕਿਵੇਂ ਚਲਾਉਣਾ, ਵੈਰੀ ਦੇ ਉੱਤੇ ਕਿਵੇਂ ਵਾਰ ਕਰਨਾ ਹੈ, ਫਿਰ ਘੋੜੇ ਨੂੰ ਕਿਵੇਂ ਰੇਬੀਏ ਚਲਾਉਣਾ, ਕਿਵੇਂ ਰਵਾਲ ਚਲਾਉਣਾ, ਕਿਵੇਂ ਉਹਦੇ ਦੁੜਕੀ ਚਾਲ ਦੇ ਉੱਤੇ ਲੈ ਕੇ ਜਾਣਾ, ਛੋਟੀ ਰਵਾਲ ਕਿਵੇਂ, ਸਾਰੀਆਂ ਚਾਲਾਂ ਘੋੜਿਆਂ ਦੀਆਂ, ਉਹ ਸਾਰੀ ਵਿੱਦਿਆ ਮਹਾਰਾਜ ਜੀ ਨੂੰ ਦੱਸਦੇ ਹਨ।
ਹੱਥ ਤੋਂ ਫੰਗ ਗਹਿ ਕਰ ਤਿਆਰ,
ਫਿਰ ਹੱਥ 'ਚ ਬੰਦੂਕ ਫੜ ਕੇ ਕਿਵੇਂ ਤਿਆਰ ਕਰਨੀ, ਬੰਦੂਕ ਦੇ ਵਿੱਚ ਗੋਲੀ ਕਿਵੇਂ ਪਾਉਣੀ ਹੈ, ਉਹਦੇ ਚ ਬਰੂਦ ਕਿਵੇਂ ਭਰਨਾ ਹੈ, ਕਿਵੇਂ ਉਹਦੇ ਤੇ ਤੋੜਾ ਤੁਖਾਣਾ, ਕਿਵੇਂ ਉਹਦੀ ਕਲਾ ਦੱਬ ਕੇ ਉਹਨੂੰ ਚਲਾਉਣਾ, ਸਿਸਤ ਬੰਨਣੀ ਆ, ਨਿਸ਼ਾਨਾ ਲਾਉਣਾ, ਉਹ ਬੰਦੂਕ ਚਲਾਉਣ ਦੀ ਵਿਦਿਆ ਦੱਸਦੇ ਹਨ।
ਪਲਾਵਤ ਜਾਤ ਛੋਟੇ ਰਿਪ ਘਾਵੇ,
ਔਰ ਕਹਿੰਦੇ ਦੌੜਦਿਆਂ ਜਾਂਦਿਆਂ ਵੀ ਭਜਾਂਦਿਆਂ ਭਜਾਂਦਿਆਂ ਘੋੜੇ ਦੇ ਭਜਦੇ ਉੱਤੇ ਘੋੜੇ ਤੇ ਨਿਸ਼ਾਨਾ ਕਿਵੇਂ ਲਾਉਣਾ, ਕਿਉਂਕਿ ਨਿਸ਼ਾਨਾ ਲਾਉਣ ਲਈ ਖਲੋ ਕੇ ਨਿਸ਼ਾਨਾ ਜ਼ਿਆਦਾ ਸੌਖਾ ਲੱਗ ਜਾਂਦਾ, ਪਰ ਚਲਦੇ ਘੋੜੇ ਦੇ ਉੱਤੇ ਨਿਸ਼ਾਨਾ ਲਾਉਣਾ, ਬੰਦੂਕ ਚਲਾਉਣੀ, ਤੀਰ ਚਲਾ ਕੇ ਦੁਸ਼ਮਣ ਨੂੰ ਬੰਨਣਾ, ਉਹ ਸਾਰੀ ਵਿਦਿਆ ਬ੍ਰਹਮ ਗਿਆਨੀ ਧੰਨ ਬਾਬਾ ਬੁੱਢਾ ਸਾਹਿਬ ਜੀ ਛੇਵੇਂ ਪਾਤਸ਼ਾਹ ਨੂੰ ਦੱਸ ਰਹੇ। ਇਹ ਬਚਨਾਂ ਨਾਲ ਹੀ ਸਾਰੀ ਸਿਖਾ ਦਿੱਤੀ, ਨਾਲ ਦੱਸੀ ਜਾਂਦੇ ਏਦਾਂ ਚੱਲੀ ਦੀ ਆ ਵਿਦਿਆ, ਏਦਾਂ ਹੁੰਦੀ ਹੈ। ਤੋ ਘੋੜੇ ਤੇ ਸਵਾਰੀ ਵੀ ਮਹਾਰਾਜ ਜੀ ਨੂੰ ਕਰਾ ਦਿੰਦੇ ਬਾਬਾ ਬੁੱਢਾ ਸਾਹਿਬ, ਵੀ ਏਦਾਂ ਘੋੜ ਸਵਾਰੀ ਕਰਨੀ ਹੈ। ਤੋ ਬ੍ਰਹਮ ਗਿਆਨ ਦੀ ਅਵਸਥਾ ਚ ਸਾਰੀ ਵਿਦਿਆ ਬਾਬਾ ਜੀ ਕੋਲ ਹਾਜ਼ਰ ਹੋਈ ਸੀ, ਉਹ ਸਾਰੀ ਵਿਦਿਆ ਛੇਵੇਂ ਪਾਤਸ਼ਾਹ ਦੇ ਕੋਲ ਬਾਬਾ ਜੀ ਭੇਟ ਕਰ ਰਹੇ ਹਨ।
ਔਰ ਜੇਤੇ ਇਤੇ ਆਦਿਕ ਜੋ ਬਾਰ,
ਇਹਦੇ ਤੋਂ ਇਲਾਵਾ ਹੋਰ ਵੀ ਜਿੰਨੀ ਵਿਦਿਆ ਸ਼ਸਤਰਾਂ ਦੀ ਅਸਤਰਾਂ ਦੀ, ਉਹ ਸਾਰੀ ਵਿਦਿਆ
ਦੇਤ ਪਾਇਓ ਸੋ ਕਰੇ ਬਿਨ ਆਵੇ,
ਕਹਿੰਦੇ ਬਚਨਾਂ ਨਾਲ ਹੀ ਇਹ ਸਾਰੀ ਵਿਦਿਆ ਬਾਬਾ ਬੁੱਢਾ ਸਾਹਿਬ ਨੇ ਛੇਵੇਂ ਪਾਤਸ਼ਾਹ ਨੂੰ ਦੇ ਦਿੱਤੀ, ਕਿ ਉਹ ਕੀਤੇ ਬਿਨਾ ਹੀ ਬਾਬਾ ਜੀ ਦੇ ਬਚਨਾਂ ਨਾਲ ਹੀ ਮਹਾਰਾਜ ਛੇਵੇਂ ਪਾਤਸ਼ਾਹ ਨੂੰ ਸਾਰੀ ਵਿਦਿਆ ਆਈ ਜਾਂਦੀ। ਜਿਵੇਂ ਜਿਵੇਂ ਬਾਬਾ ਜੀ ਕਹੀ ਜਾਂਦੇ ਵੀ ਇਹ ਘੋੜਾ ਏਦਾਂ ਚਲਾਈਦਾ, ਏਦਾਂ ਘੋੜੇ ਨੂੰ ਭਜਾਈਦਾ, ਏਦਾਂ ਰੋਕੀਦਾ, ਏਦਾਂ ਲੰਮੀ ਛਾਲ ਮਰਾਈ ਦੀ ਹੈ, ਕਹਿੰਦੇ ਬਚਨ ਸੁਣ ਸੁਣ ਕੇ ਮਹਾਰਾਜ ਜੀ ਨੂੰ ਆਪੇ ਆਈ ਜਾਂਦੀ ਹੈ, ਬਿਨਾਂ ਕਹਿੰਦੇ ਸਿੱਖਿਆ ਹੀ, ਬਿਨਾਂ ਕੀਤਿਆਂ ਹੀ ਉਹ ਸਾਰੀ ਵਿਦਿਆ ਛੇਵੇਂ ਪਾਤਸ਼ਾਹ ਦੇ ਅੰਦਰ ਆਪਣੇ ਆਪ ਹੀ ਪ੍ਰਗਟ ਹੋ ਰਹੀ ਹੈ।
ਦਿਉਸ ਪ੍ਰਤੀ ਹਰ ਗੋਬਿੰਦ ਚੰਦ,
ਇਸੇ ਤਰ੍ਹਾਂ ਦਿਨ ਪ੍ਰਤੀ ਦਿਨ ਧੰਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ, ਜੋ ਚੰਦਰਮਾ ਜੈਸੇ ਸੁੰਦਰ ਮੁਖੜੇ ਵਾਲੇ ਪਰਮ ਦਿਆਲੂ ਹਨ।
ਬੇਲੰਦ ਸਰੀਰ ਆਨੰਦ ਬਰਧਾਵੇ,
ਮਹਾਰਾਜ ਜੀ ਦਾ ਸਰੀਰ ਦਿਨ ਪ੍ਰਤੀ ਦਿਨ ਵੱਧ ਰਿਹਾ, ਜਿਵੇਂ ਸਰੀਰ ਵੱਧ ਰਿਹਾ ਤਿਵੇਂ ਸਿੱਖਾਂ ਚ ਆਨੰਦ ਵੱਧ ਰਿਹਾ। ਮਹਾਰਾਜ ਜੀ ਦੇ ਜਦੋਂ ਦਰਸ਼ਨ ਕਰਦੇ ਨੇ ਸਿੱਖ, ਬੜਾ ਆਨੰਦ ਗੁਰਸਿੱਖਾਂ ਦੇ ਅੰਦਰ ਵਰਤਦਾ ਹੈ, ਗੁਰਸਿੱਖਾਂ ਅੰਦਰ ਭਾਰਾ ਖੇੜਾ ਵਰਤਦਾ ਹੈ।
ਨੰਦਨ ਕੋ ਪੇਖ ਗੰਗ ਯੋ ਮੰਗਤ,
ਸਤਿਕਾਰਯੋਗ ਮਾਤਾ ਗੰਗਾ ਜੀ ਜਦੋਂ ਛੇਵੇਂ ਪਾਤਸ਼ਾਹ ਜੀ ਦੇ ਦਰਸ਼ਨ ਕਰਦੇ ਨੇ, ਆਪਣੇ ਸਾਹਿਬਜ਼ਾਦੇ ਦੇ ਸੋਹਣੇ ਸਰੂਪ ਨੂੰ ਵੇਖਦੇ ਹਨ,
ਆਪ ਸੋਨਾ ਨਿਜ ਪਾਸ ਪੜਾਵੇ,
ਔਰ ਆਪ ਕਈ ਵਾਰੀ ਕਹਿਣ ਲੱਗਦੇ ਕੋਲ ਆ ਕੇ ਬਿਠਾ ਕੇ, ਲਾਲ ਜੀ ਮੈਨੂੰ ਵੀ ਸੁਣਾਓ ਤੁਸੀਂ ਗੁਰਬਾਣੀ ਚ ਅੱਜ ਕੀ ਪੜਿਆ, ਅੱਜ ਬਾਬਾ ਜੀ ਦੇ ਕੋਲ ਕੀ ਪੜ ਕੇ ਆਇਓ, ਤੇ ਕਦੇ ਕਦੇ ਮਾਤਾ ਜੀ ਕੋਲ ਬਿਠਾ ਕੇ ਤੇ ਛੇਵੇਂ ਪਾਤਸ਼ਾਹ ਕੋਲੋਂ ਆਪ ਬਹਿ ਕੇ ਸੁਣਦੇ, ਛੇਵੇਂ ਪਾਤਸ਼ਾਹ ਕਦੇ ਜਪਜੀ ਸਾਹਿਬ ਦਾ ਪਾਠ ਸੁਣਾਉਂਦੇ ਮਾਤਾ ਜੀ ਨੂੰ, ਕਦੇ ਆਸਾ ਜੀ ਦੀ ਵਾਰ ਸਰਵਣ ਕਰਾਉਂਦੇ, ਕਦੇ ਦੱਖਣੀ ਓਂਕਾਰ ਪੜ੍ਹਦੇ, ਕਦੇ ਸਿੱਧ ਗੋਸ਼ਟ ਦੀ ਪਾਵਨ ਬਾਣੀ ਰਸਨਾ ਤੋਂ ਉਚਾਰਦੇ, ਇਸ ਤਰ੍ਹਾਂ ਕਦੇ ਤੁਖਾਰੀ ਰਾਗ ਦਾ ਬਾਰਾਂ ਮਾਹ ਉਚਾਰਨ ਕਰਕੇ ਸਰਵਣ ਕਰਾਉਂਦੇ ਮਹਾਰਾਜ ਗੁਰੂ ਨਾਨਕ ਪਾਤਸ਼ਾਹ ਦਾ। ਤੋ ਇਸ ਤਰ੍ਹਾਂ ਬਾਣੀ ਜਿਹੜੀ ਜਿਹੜੀ ਪੜ੍ਹ ਕੇ ਆਉਂਦੇ ਮਾਤਾ ਜੀ ਕਦੇ ਪੁੱਛਦੇ, ਤੇ ਛੇਵੇਂ ਪਾਤਸ਼ਾਹ ਜੀ ਕੋਲ ਬੈਠ ਕੇ ਮਾਤਾ ਜੀ ਨੂੰ ਸਰਵਣ ਕਰਾਉਂਦੇ ਹਨ।
ਗੋਦ ਬੈਠਾਏ ਪ੍ਰਮੋਦਤ ਹੈ,
ਮਾਤਾ ਜੀ ਲਾਲ ਜੀ ਨੂੰ ਸਾਹਿਬਜ਼ਾਦੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਆਪਣੀ ਗੋਦ ਚ ਬਿਠਾ ਕੇ ਬੜਾ ਹੀ ਲਾਡ ਲੜਾਉਂਦੇ, ਮਾਤਾ ਜੀ ਦੇ ਮਨ ਚ ਬੜਾ ਹੀ ਪ੍ਰੇਮ ਉਮੜਦਾ, ਔਰ ਮੱਥਾ ਚੁੰਮਦੇ ਹਨ, ਲਾਡ ਲੜਾਉਂਦੇ, ਸਿਰ ਤੇ ਹੱਥ ਫੇਰਦੇ ਹਨ।
ਅਤ ਪ੍ਰੇਮ ਵਧਿਓ ਸੁਣ ਕੈ ਬਲ ਜਾਵੇ,
ਜਦੋਂ ਮਾਤਾ ਜੀ ਸੁਣਦੇ ਆ ਨਾ ਛੇਵੇਂ ਪਾਤਸ਼ਾਹ ਜਦੋਂ ਬਾਣੀ ਸੁਣਾਉਂਦੇ ਆ ਕੋਈ ਬਚਨ ਪੜ੍ਹ ਕੇ, ਤੇ ਮਾਤਾ ਜੀ ਸੁਣ ਕੇ ਇੰਨਾ ਜ਼ਿਆਦਾ ਪ੍ਰੇਮ ਵਧਦਾ ਕਿ ਵਾਰੇ ਵਾਰੇ ਜਾਂਦੇ ਆ ਮਹਾਰਾਜ ਜੀ ਤੋਂ, ਛੇਵੇਂ ਪਾਤਸ਼ਾਹ ਤੋਂ ਬਲਿਆਰ ਹੀ ਜਾਂਦੇ। ਬੜੀ ਖੁਸ਼ੀ ਹੁੰਦੀ ਮਾਤਾ ਜੀ ਦੇ ਮਨ ਵਿੱਚ,
ਚਾਹਤ ਹੈ ਕੁਸ਼ਲੀ ਸੁਤ ਕੀ,
ਆਪਣੇ ਸਾਹਿਬਜ਼ਾਦੇ ਦੀ ਕੁਸ਼ਲਤਾ, ਉਹਨਾਂ ਦੀ ਪ੍ਰਸੰਨਤਾ ਕਿ ਸਦਾ ਖੇੜੇ ਚ ਰਹਿਣ, ਸਦਾ ਪ੍ਰਸੰਨ ਰਹਿਣ, ਇਹ ਮਾਤਾ ਜੀ ਹਰ ਵੇਲੇ ਹੀ ਚਾਹੁੰਦੇ ਹਨ।
ਗੁਰੂ ਨਾਨਕ ਨਾਮ ਲੈ ਸੀਸ ਝੁਕਾਵੇ,
ਤੇ ਧੰਨ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਸੀਸ ਝੁਕਾ ਕੇ ਕਹਿੰਦੇ, ਹੇ ਗੁਰੂ ਨਾਨਕ ਸਾਹਿਬ ਮੇਰੇ ਲਾਲ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਸਦਾ ਹੀ ਖੇੜਾ ਬਖਸ਼ਿਓ, ਇਹਨਾਂ ਨੂੰ ਸਦਾ ਹੀ ਰਾਜੀ ਰੱਖਿਓ, ਇਹ ਸਦਾ ਹੀ ਕੁਸ਼ਲ ਪ੍ਰਸੰਨਤਾ ਸਹਿਤ ਰਹਿਣ, ਏਦਾਂ ਕਹਿ ਕੇ ਫਿਰ ਗੁਰੂ ਨਾਨਕ ਸਾਹਿਬ ਦਾ ਨਾਂ ਲੈ ਕੇ ਸਤਿਕਾਰਯੋਗ ਮਾਤਾ ਗੰਗਾ ਜੀ ਸੀਸ ਝੁਕਾ ਕੇ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰ ਕੇ ਨਮਸਕਾਰ ਕਰਦੇ ਹਨ।
ਦੋਹਰਾ ਇਮ ਦਿਨ ਪ੍ਰਤ ਉਤ ਸ਼ਾਹ ਜੁਤ ਬਰਤ ਸਰੀਰ ਬਿਲੰਦ।
ਇਸੇ ਤਰ੍ਹਾਂ ਦਿਨ ਪ੍ਰਤੀ ਦਿਨ ਵੱਡੇ ਭਾਰੀ ਉਤਸ਼ਾਹ ਦੇ ਸਹਿਤ ਮਹਾਰਾਜ ਛੇਵੇਂ ਪਾਤਸ਼ਾਹ ਜੀ ਦੇ ਪਾਵਨ ਸਰੀਰ ਦੇ ਵਿੱਚ ਵਾਧਾ ਹੋ ਰਿਹਾ। ਸਾਹਿਬ ਜੀ ਦਾ ਪਾਵਨ ਤਨ ਦਿਨ ਪ੍ਰਤੀ ਦਿਨ ਵੱਧ ਰਿਹਾ ਹੈ।
ਮਾਤਾ ਪਿਤਾ ਚਕੋਰ ਸਮ ਸ਼੍ਰੀ ਹਰਗੋਬਿੰਦ ਚੰਦ।
ਇਉਂ ਕਹਿ ਲੋ ਕਿ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਚੰਦਰਮਾ ਬਣ ਗਏ ਨੇ, ਚੰਦਰਮਾ ਮਨਿੰਦ ਨੇ, ਔਰ ਸਾਹਿਬ ਜੀ ਦੇ ਮਾਤਾ ਜੀ ਔਰ ਗੁਰਦੇਵ ਪੰਜਵੇਂ ਪਾਤਸ਼ਾਹ ਕਹਿੰਦੇ ਜਿਵੇਂ ਚਕੋਰ ਬਣ ਗਏ ਹੋਣ। ਚਕੋਰ ਜਿਵੇਂ ਚੰਨ ਨੂੰ ਵੇਖੀ ਜਾਂਦੀ ਹੈ ਨਾ ਰਾਤ ਦਿਨ, ਉਹ ਚਕੋਰ ਚੰਨ ਨੂੰ ਵੇਖੀ ਜਾਂਦੀ ਸਾਰੀ ਰਾਤ, ਜਦੋਂ ਚੰਨ ਚੜਿਆ ਰਹਿੰਦਾ ਅੱਖਾਂ ਨਹੀਂ ਫਰਕਾਉਂਦੀ, ਚਕੋਰ ਚੰਨ ਨੂੰ ਨਿਹਾਰੀ ਜਾਂਦੀ ਹੈ। ਚੰਦ ਚਕੋਰ ਪ੍ਰੀਤ ਹੈ ਲਾਏ ਤਾਰ ਨਿਹਾਲੇ, ਏਦਾਂ ਮਾਤਾ ਜੀ ਨੇ ਆਪਣੇ ਨੇਤਰ ਚਕੋਰ ਹੀ ਬਣਾ ਲਏ ਨੇ, ਔਰ ਗੁਰੂ ਹਰਗੋਬਿੰਦ ਸਾਹਿਬ ਮਾਨੋ ਚੰਦਰਮਾ ਨੇ। ਤੇ ਹਰ ਵੇਲੇ ਹੀ ਮਾਤਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਇਹ ਚੰਦਰਮਾ ਦਾ ਚਕੋਰਾਂ ਨੂੰ ਰਾਤ ਨੂੰ ਦਿਸਦਾ ਨਾ ਜਿਹੜਾ ਆਕਾਸ਼ ਵਾਲਾ, ਹੁਣ ਗੁਰੂ ਹਰਗੋਬਿੰਦ ਸਾਹਿਬ ਰੂਪੀ ਚੰਦਰਮਾ ਦਾ ਮਾਤਾ ਜੀ ਨੂੰ ਰਾਤ ਦੇ ਨਹੀਂ ਨਜ਼ਰ ਆਉਂਦੇ ਹੈ, ਅੱਠੇ ਪੈਰ ਹੀ ਮਹਾਰਾਜ ਜੀ ਦੇ ਸੋਹਣੇ ਸਰੂਪ ਦੇ ਦਰਸ਼ਨ ਕਰਦੇ ਹਨ।
ਦੋਹਰਾ ਪੈੜਾ ਮੋਖਾ ਸਿੱਖ ਹੋ ਤੋ ਸ਼੍ਰੀ ਸਤਿਗੁਰ ਕੇ ਪਾਸ।
ਖਾਲਸਾ ਜੀ ਗੁਰੂ ਘਰ ਦੇ ਇੱਕ ਬੜੇ ਅਨਿੰਨ ਸੇਵਕ ਗੁਰੂ ਕੇ ਸਿੱਖ ਹੋਏ ਨੇ ਭਾਈ ਪੈੜਾ ਮੋਖਾ ਜੀ, ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਸ ਰਹਿੰਦੇ, ਵੱਡਿਆਂ ਸਤਿਗੁਰਾਂ ਦੀ ਵੀ ਇਹਨਾਂ ਨੇ ਸੰਗਤ ਕੀਤੀ, ਮਹਾਰਾਜ ਗੁਰੂ ਅੰਗਦ ਸਾਹਿਬ ਦੇ ਸਮੇਂ ਦੇ ਸਿੱਖ ਸਨ। ਭਾਈ ਪੈੜਾ ਮੋਖਾ ਜੀ ਮਹਾਰਾਜ ਪੰਜਵੇਂ ਪਾਤਸ਼ਾਹ ਜੀ ਦੀ ਸੰਗਤ ਵਿੱਚ ਰਹਿੰਦੇ ਹਨ।
ਸਵੇ ਦਿਸ ਦਿਨ ਗੁਰਨ ਕੋ ਸਿੱਖੀ ਹਿਰਦੈ ਪ੍ਰਕਾਸ਼।
ਰਾਤ ਦਿਨ ਸੇਵੇ ਨਿਸ ਦਿਨ ਗੁਰਨ ਕੋ, ਰਾਤ ਦਿਨ ਭਾਈ ਪੈੜਾ ਮੋਖਾ ਜੀ ਸਤਿਗੁਰਾਂ ਦੀ ਸੇਵਾ ਕਰਦੇ, ਔਰ ਗੁਰੂ ਪਾਤਸ਼ਾਹ ਜੀ ਦੀ ਜਿਹੜੀ ਸਿੱਖੀ ਹੈ ਉਹ ਭਾਈ ਪੈੜਾ ਮੋਖਾ ਜੀ ਦੇ ਹਿਰਦੇ ਚ ਪ੍ਰਕਾਸ਼ ਰਹੀ, ਕਿਉਂਕਿ ਸੇਵਾ ਕਰਨ ਨਾਲ ਗੁਰਸਿੱਖੀ ਪ੍ਰਾਪਤ ਹੁੰਦੀ ਹੈ ਗੁਰਮੁਖੋ। ਜਿਵੇਂ ਜਿਵੇਂ ਸੇਵਾ ਕਰੀਏ ਪਤਾ ਲੱਗਦਾ ਸਿੱਖੀ ਕੀ ਹੈ, ਸੇਵਾ ਕੀਤੇ ਬਿਨਾਂ ਸਿੱਖੀ ਦਾ ਬੋਧ ਨਹੀਂ ਹੁੰਦਾ। ਇਸੇ ਕਰਕੇ ਗੁਰੂ ਘਰ ਵਿੱਚ ਸਭ ਤੋਂ ਪ੍ਰਥਮ ਕਿਹਾ ਜਾਂਦਾ ਵੀ ਸੇਵਾ ਕਰੋ ਭਾਈ, ਸੇਵਾ ਕਰੋ। ਕਿਹੜੀ ਸੇਵਾ? ਕੋਈ ਵੀ ਸੇਵਾ ਹੋਵੇ ਗੁਰੂ ਘਰ ਚ, ਜੋੜੇ ਝਾੜਨ ਦੀ ਸੇਵਾ ਕਰੋ, ਝਾੜੂ ਫੇਰਨ ਦੀ ਸੇਵਾ ਕਰੋ, ਬਰਤਨ ਮਾਂਜਣ ਦੀ ਸੇਵਾ ਕਰੋ, ਲੰਗਰ ਪਕਾਉਣ ਦੀ ਸੇਵਾ ਕਰੋ, ਲੰਗਰ ਵਰਤਾਉਣ ਦੀ ਸੇਵਾ ਕਰੋ, ਤੇ ਆਹ ਵੀ ਸੇਵਾ ਜਿਹੜੀ ਇਸ ਵੇਲੇ ਤੁਸੀਂ ਕਰ ਰਹੇ ਹੋ ਕਥਾ ਸੁਣਨ ਦੀ ਸੇਵਾ। ਗੁਰੂ ਕੀ ਸੇਵਾ ਰਹਿ ਵੀ ਕਥਾ ਸੁਣਨੀ, ਇਹ ਵੀ ਸੇਵਾ, ਕੀਰਤਨ ਸੁਣਨਾ ਇਹ ਵੀ ਸੇਵਾ। ਇਹ ਸੇਵਾ ਕੀਤੇ ਬਿਨਾਂ ਸਿੱਖੀ ਦਾ ਨਹੀਂ ਪਤਾ ਲੱਗਦਾ। ਤੋ ਪਹਿਲਾਂ ਸੇਵਾ ਗੁਰੂ ਘਰ ਵਿੱਚ, ਗੁਰੂ ਅਮਰਦਾਸ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਹੈ, ਸਤਿਗੁਰਾਂ ਨੇ ਕਿੰਨੀ ਭਾਰੀ ਸੇਵਾ ਕਰਨ ਦੀ ਯੋਗਤ ਦੱਸੀ ਸਾਨੂੰ। ਆਪ 12 ਵਰੇ ਸਤਿਗੁਰਾਂ ਨੇ ਸੇਵਾ ਕੀਤੀ, ਕੋਈ ਕੁਝ ਪਿਆ ਕਹੇ ਸਤਿਗੁਰਾਂ ਨੇ ਪ੍ਰਵਾਹ ਨਹੀਂ ਕੀਤੀ, ਬੜਿਆਂ ਲੋਕਾਂ ਨੇ ਮਹਾਰਾਜ ਜੀ ਦਾ ਅੱਧਾ ਨਾਂ ਲਿਆ, ਨਥਾਵਾਂ ਤੱਕ ਵੀ ਆਖਿਆ, ਇਹ ਵੀ ਆਖਿਆ ਇਹ ਕੁੜਮਾਂ ਦਾ ਪਾਣੀ ਢੋਂਦਾ ਫਿਰਦਾ, ਪਰ ਧੰਨ ਗੁਰੂ ਅਮਰਦਾਸ ਸਾਹਿਬ ਜੀ ਨੇ ਕਿਸੇ ਦੇ ਕਹੇ ਦੀ ਪਰਵਾਹ ਨਾ ਕਰਦਿਆਂ ਸੇਵਾ ਨੂੰ ਮੁੱਖ ਰੱਖਿਆ। ਤੇ ਇੱਥੇ ਜੇ ਸੇਵਾ ਕਰਦੇ ਨੂੰ ਕੋਈ ਕੋਈ ਬਚਨ ਕਹਿ ਵੀ ਦੇਵੇ, ਕਈ ਵਾਰੀ ਸੇਵਾ ਕਰਨ ਵਾਲੇ ਨੂੰ ਕੋਈ ਓਦਾਂ ਪ੍ਰੇਮੀ ਕਹਿ ਵੀ ਦੇਵੇ ਨਾ ਕਿ ਭਾਈ ਗੁਰਮੁਖਾ ਵੀ ਇਹ ਸੇਵਾ ਇੱਦਾਂ ਨਾ ਇੱਦਾਂ ਕਰ, ਤੇ ਉਹਦਾ ਧੰਨਵਾਦ ਕਰਨ ਦੀ ਬਜਾਏ ਉਹਦੇ ਨਾਲ ਲੜਨ ਨੂੰ ਤਿਆਰ ਹੋ ਜਾਂਦਾ। ਤੂੰ ਕੌਣ ਹੁੰਦਾ, ਮੈਨੂੰ ਤਾਂ 40 ਸਾਲ ਹੋ ਗਏ ਕਰਦਿਆਂ ਸੇਵਾ। ਤੇ ਜੇ ਕਈ ਵਾਰੀ ਸੇਵਾ ਕਰਨ ਵੇਲੇ ਸੇਵਾ ਕਰਨ ਵਾਲਿਆਂ ਤੇ ਆਲੋਚਨਾ ਕਰਨ ਵਾਲੇ ਵੀ ਹੁੰਦੇ ਸਮਾਜ 'ਚ, ਉਹ ਵੀ ਆ ਕੇ ਕਈ ਵਾਰੀ ਕੋਈ ਸ਼ਬਦ ਕਹਿ ਦਿੰਦੇ ਤੇ ਬਰਦਾਸ਼ਤ ਨਹੀਂ ਹੁੰਦਾ ਸੇਵਾ ਕਰਨ ਵਾਲੇ ਕੋਲੋਂ। ਤੂੰ ਕੌਣ ਹੁੰਦਾ ਮੈਨੂੰ ਸੇਵਾ ਕਰਦੇ ਨੂੰ ਇੱਦਾਂ ਦਾ ਗੱਲ ਕਹਿਣ ਵਾਲਾ, ਤੂੰ ਜਾਣਦਾ ਨਹੀਂ ਮੈਂ ਕੌਣ। ਪਰ ਬਲਿਆਰ ਜਾਈਏ ਗੁਰੂ ਅਮਰਦਾਸ ਸਾਹਿਬ ਦੀ ਸੇਵਾ ਤੋਂ, ਕਿਸੇ ਆਖਿਆ ਨਥਾਵਾਂ ਹੈ, ਕਿਸੇ ਆਖਿਆ ਕੁੜਮਾਂ ਦਾ ਪਾਣੀ ਢੋਂਦਾ ਫਿਰਦਾ, ਸਤਿਗੁਰਾਂ ਨੇ ਕਿਸੇ ਦੇ ਕਹੇ ਦੀ ਕੋਈ ਪਰਵਾਹ ਨਹੀਂ ਕੀਤੀ, ਉਹਨਾਂ ਨੇ ਨਿਸ਼ਾਨਾ ਇਹ ਰੱਖਿਆ ਵੀ ਮੈਂ ਆਪਣੇ ਸਾਹਿਬ ਦੀ ਖੁਸ਼ੀ ਲੈਣੀ ਹੈ, ਉਹਨਾਂ ਦੀ ਸੇਵਾ ਕਰਨੀ। ਤੇ ਗੁਰੂ ਅੰਗਦ ਸਾਹਿਬ ਦੀ ਸੇਵਾ ਕਰਕੇ ਗੁਰੂ ਰੂਪ ਹੋ ਗਏ। ਉਹ ਸੇਵਾ ਬੜਾ ਵੱਡਾ ਗੁਣ ਹੈ। ਭਾਈ ਪੈੜਾ ਮੋਖਾ ਜੀ ਰਾਤ ਦਿਨ ਸੇਵਾ ਕਰਦੇ ਗੁਰੂ ਘਰ ਦੀ, ਕਿਉਂਕਿ ਨਾ ਦਿਨੇ ਵੇਖਦੇ ਨਾ ਰਾਤ, ਡਾਕਟਰ ਭਾਈ ਵੀਰ ਸਿੰਘ ਜੀ ਦਾ ਕਥਨ ਹੈ। ਉਹ ਕਹਿੰਦੇ ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਸੀਨੇ ਖਿੱਚ ਜਿਨ੍ਹਾਂ ਨੇ ਖਾਧੀ, ਉਹ ਕਰ ਆਰਾਮ ਨਹੀਂ ਬਹਿੰਦੇ, ਨਿਉ ਵਾਲੇ ਨੈਣਾਂ ਦੀ ਨੀਂਦਰ ਉਹ ਦਿਨੇ ਰਾਤ ਪਏ ਬਹਿੰਦੇ। ਰਾਤ ਦਿਨ ਅੱਠੇ ਪੈਰ ਸੇਵਾ ਦੇ ਵਿੱਚ ਲੱਗੇ ਰਹਿੰਦੇ। ਭਾਈ ਪੈੜਾ ਬੋਖਾ ਜੀ, ਹਿਰਦੇ ਵਿੱਚ ਗੁਰੂ ਕੀ ਸਿੱਖੀ ਦਾ ਪ੍ਰਕਾਸ਼ ਹੋਇਆ ਹੈ।
ਚੋਪਈ ਪੰਡਿਤ ਕਾਸ਼ੀ ਤੇ ਇੱਕ ਆਵਾ।
ਉਹਨਾਂ ਦਿਨਾਂ ਦੀ ਗੱਲ ਹੈ ਕਿ ਜਦੋਂ ਭਾਈ ਪੈੜਾ ਮੋਖਾ ਜੀ ਵੀ ਇੱਥੇ ਸੇਵਾ ਕਰਦੇ ਸਨ ਕਿ ਇੰਨੇ ਨੂੰ ਇੱਕ ਕਾਸ਼ੀ ਤੋਂ ਬਨਾਰਸ ਤੋਂ ਇੱਕ ਪੰਡਿਤ ਜੀ ਚੱਲ ਕੇ ਆਏ।
ਸ੍ਰੀ ਅਰਜਨ ਸੋ ਪਾਸ ਟਿਕਾਵਾ।
ਮਹਾਰਾਜ ਜੀ ਦੇ ਦਰਸ਼ਨ ਕੀਤੇ, ਪੰਡਿਤ ਜੀ ਬੜੇ ਪ੍ਰਭਾਵਿਤ ਹੋਏ, ਮਹਾਰਾਜ ਜੀ ਦੇ ਕੋਲ ਹੀ ਰਹਿਣ ਲੱਗ ਪਏ ਕੁਝ ਦਿਨਾਂ ਲਈ। ਸਤਿਗੁਰਾਂ ਦੇ ਦਰਸ਼ਨ ਕਰਦੇ, ਮਹਾਰਾਜ ਜੀ ਦੇ ਬਚਨ ਬਿਲਾਸ ਸੁਣਦੇ ਨੇ ਪੰਡਿਤ ਜੀ।
ਕਰਹਿ ਕਾਮਨਾ ਬਿਪਰ ਬਿਸਾਲਾ।
ਪੰਡਿਤ ਜੀ ਦੇ ਮਨ ਚ ਖਿਆਲ ਆਇਆ, ਮਨ ਚ ਪੰਡਿਤ ਜੀ ਵਿਦਵਾਨ ਸੀ, ਕਥਾਕਾਰ ਸੀ, ਵੇਦ ਸ਼ਾਸਤਰ ਪੜ੍ਹੇ ਹੋਏ ਸੀ। ਉਹਨਾਂ ਦੇ ਮਨ ਚ ਇੱਕ ਦਿਨ ਖਿਆਲ ਆਇਆ,
ਕਰੋ ਸੁਨਾਵਲ ਕਥਾ ਰਸਾਲਾ,
ਕਿ ਜੇ ਕਿਤੇ ਗੁਰੂ ਅਰਜਨ ਸਾਹਿਬ ਮੈਨੂੰ ਹੁਕਮ ਕਰਨ ਤੇ ਮੈਂ ਇਹਨਾਂ ਦੀ ਸਭਾ ਚ ਕਥਾ ਕਰਿਆ ਕਰਾਂ, ਤੇ ਜਦੋਂ ਇਹਨਾਂ ਦੇ ਦਰਬਾਰ ਚ ਮੈਂ ਕਥਾ ਕਰਾਂਗਾ ਰਸ ਵਾਲੀ,
ਪਾਛੇ ਦਛਣਾ ਲੇਵੋ ਮੋਖ,
ਤੇ ਕਥਾ ਕਰਨ ਤੋਂ ਬਾਅਦ ਮੈਨੂੰ ਇਹਨਾਂ ਕੋਲੋਂ ਦਛਣਾ ਮਿਲੇਗੀ, ਮੋਖ ਮਿਲੇਗੀ।
ਦੈ ਹੈ ਗਿਆਨ ਰੋ ਸਤ ਸੰਤੋਖ,
ਔਰ ਮੋਖ ਕਹੀਏ ਮੁਕਤੀ ਮਿਲੇਗੀ ਦਕਸ਼ਣਾ ਵਜੋਂ ਮੈਨੂੰ, ਜਦੋਂ ਇਹਨਾਂ ਦੇ ਦਰਬਾਰ ਚ ਕਥਾ ਕਰਾਂਗਾ ਮੈਂ, ਮੈਨੂੰ ਮੁਕਤੀ ਮਿਲੇਗੀ, ਇਹ ਮੁਕਤੀ ਦੇਣਗੇ ਮੈਨੂੰ, ਇਹ ਗਿਆਨ ਦੇਣਗੇ ਮੈਨੂੰ, ਸਤ ਦੇਣਗੇ, ਸੰਤੋਖ ਦੇਣਗੇ। ਪੰਡਿਤ ਜੀ ਦੇ ਮਨ ਚ ਏਦਾਂ ਖਿਆਲ ਆਉਂਦਾ ਵੀ ਗੁਰੂ ਸਾਹਿਬ ਆਪੇ ਕਹਿਣ, ਆਪ ਕਹੇ ਨਾ ਵੀ ਮੈਂ ਕਥਾ ਕਰਾਂ, ਮਨ ਚ ਸੋਚਦਾ ਵੀ ਪੰਜਵੇਂ ਪਾਤਸ਼ਾਹ ਆਪ ਆਖਣ ਵੀ ਪੰਡਿਤ ਜੀ ਕਥਾ ਕਰਿਆ ਕਰੋ ਤੁਸੀਂ ਦਰਬਾਰ ਚ। ਤੋ ਏਦਾਂ ਪੰਡਿਤ ਜੀ ਦੇ ਮਨ ਦੇ ਵਿੱਚ ਬਾਰ ਬਾਰ ਇਹ ਖਿਆਲ ਆਉਂਦਾ,
ਜਿਜ ਮਲ ਕੀ ਸਗਰੀ ਗੁਰ ਜਾਲੇ,
ਜਾਣੀ ਜਾਣ ਅੰਤਰਯਾਮੀ ਸਤਿਗੁਰੂ ਬੁੱਝ ਗਏ ਕਿ ਪੰਡਿਤ ਜੀ ਦੇ ਮਨ ਚ ਫੁਰਨਾ ਆਇਆ ਵੀ ਮੈਂ ਕਥਾ ਕਰਾਂ ਗੁਰੂ ਦਰਬਾਰ ਚ। ਹਾਂਜੀ,
ਰਾਖਿਓ ਨਿਕਟ ਰਹਿਓ ਸੁਖ ਮਾਨੀ।
ਮਹਾਰਾਜ ਜੀ ਨੇ ਆਪ ਹੀ ਇੱਕ ਦਿਨ ਪੰਡਿਤ ਜੀ ਆਏ, ਮਹਾਰਾਜ ਜੀ ਕਹਿੰਦੇ ਆਓ ਪੰਡਿਤ ਜੀ ਤੁਸੀਂ ਕਥਾ ਕਰ ਦਿਓ, ਕਥਾ ਕਰਿਆ ਕਰੋ ਦਰਬਾਰ ਚ, ਕਥਾ ਦੀ ਸੇਵਾ ਨਿਭਾਇਆ ਕਰੋ। ਏਦਾਂ ਮਹਾਰਾਜ ਜੀ ਨੇ ਬਚਨ ਕੀਤੇ ਤੇ ਪੰਡਿਤ ਜੀ ਨੂੰ ਰੱਖ ਲਿਆ ਆਪਣੇ ਕੋਲ।
ਕੇਤਕ ਮਾਸ ਬਿਤੇ ਜਬ ਪਾਸਾ।
ਪੰਡਿਤ ਜੀ ਗੁਰੂ ਦਰਬਾਰ ਚ ਕਥਾ ਕਰਨ ਲੱਗ ਪਏ। ਇਸੇ ਤਰ੍ਹਾਂ ਕਈ ਮਹੀਨੇ ਬੀਤ ਗਏ ਉਹਨਾਂ ਨੂੰ ਕਥਾ ਕਰਦਿਆਂ।
ਕਿਸੇ ਮਨੋਰਥ ਕੀ ਧਰ ਆਸਾ।
ਮਨ ਦੇ ਵਿੱਚ ਮਨੋਰਥ ਵੀ ਰੱਖਦੇ ਨੇ, ਆਸਾ ਰੱਖਦੇ ਨੇ।
ਕੁਨ ਸ਼੍ਰੀ ਗੁਰ ਕਹਿ ਕਥਾ ਆਇਆ ਲਾਭੋ।
ਪਹਿਲਾਂ ਕਈ ਮਹੀਨੇ ਮਹਾਰਾਜ ਜੀ ਨੇ ਏਦਾਂ ਹੀ ਰਹਿਣ ਦਿੱਤਾ ਵੀ ਰਹੋ, ਪਰ ਮਨ ਚ ਇਹਦੇ ਅਭਿਲਾਖਾ ਰਹੇ ਵੀ ਮੈਂ ਕਥਾ ਸੁਣਾਵਾਂ ਗੁਰੂ ਦਰਬਾਰ ਚ। ਜਦੋਂ ਕੁਝ ਮਹੀਨੇ ਬੀਤ ਗਏ ਫਿਰ ਇੱਕ ਦਿਨ ਸਤਿਗੁਰੂ ਨੇ ਕਹਿ ਹੀ ਦਿੱਤਾ, ਪਾਤਸ਼ਾਹ ਨੇ ਕਹਿਣ ਲੱਗੇ ਪੰਡਿਤ ਜੀ ਕਥਾ ਕਰਿਆ ਕਰੋ।
ਬੇਦਲ ਕੀ ਉਪਨਿਸ਼ਦ ਸੁਣਾਵੋ।
ਜਿਹੜੀ ਕਥਾ ਤੁਸੀਂ ਕਰਨੀ ਜਾਣਦੇ ਹੋ ਧਰਮ ਗ੍ਰੰਥਾਂ ਦੀ, ਵੇਦਾਂ ਸ਼ਾਸਤਰਾਂ ਦੀ, ਬ੍ਰਹਮ ਗਿਆਨ ਦੇ ਨਿਰਣੇ ਦੀ, ਕੀ ਨੇ ਪੰਜ ਕੋਸ਼ ਕੀ ਨੇ, ਔਰ ਤਿੰਨ ਦੇਹਾਂ ਕਿਹੜੀਆਂ ਹਨ, ਇਹ ਅਧਿਆਤਮਿਕ ਜਗਤ ਦੀ ਜਿਹੜੀ ਕਥਾ ਹੈ ਇਹ ਤੁਸੀਂ ਦਰਬਾਰ ਚ ਕਰਿਆ ਕਰੋ ਬੈਠ ਕੇ। ਇਹ ਮਹਾਰਾਜ ਜੀ ਨੇ ਬਚਨ ਕਹੇ।
ਦਿਜ ਸੁਣ ਹਰ ਕਿਉ ਲਾਗਿਓ ਕਰਨੇ।
ਪੰਡਿਤ ਜੀ ਬੜੇ ਖੁਸ਼ ਹੋਏ ਵੀ ਗੁਰੂ ਸਾਹਿਬ ਨੇ ਮੇਰੀ ਮਨ ਭਾਉਂਦੀ ਗੱਲ ਕੀਤੀ ਹੈ, ਤੇ ਬੜੀ ਖੁਸ਼ੀ ਦੇ ਨਾਲ ਮਹਾਰਾਜ ਜੀ ਦੇ ਦਰਬਾਰ ਚ ਪੰਡਿਤ ਜੀ ਕਥਾ ਕਰਨ ਲੱਗੇ।
ਬ੍ਰਹਮ ਰੂਪ ਕੋ ਜਿਸ ਮਹਿ ਨਿਰਣੇ।
ਕਥਾ ਕਿਹੜੀ ਕਰਦੇ ਜਿਹਦੇ ਚ ਬ੍ਰਹਮ ਸਵਰੂਪ ਦਾ ਨਿਰਣੇ ਹੋਵੇ, ਬ੍ਰਹਮ ਸਵਰੂਪ ਦਾ ਨਿਰਣਾ ਕਿ ਬ੍ਰਹਮ ਕੀ ਹੈ, ਈਸ਼ ਕੀ ਹੈ, ਜੀਵ ਕੀ ਹੈ, ਪੰਜ ਕੋਸ਼ ਕੀ ਨੇ, ਜਾਗ੍ਰਤੀ ਕੀ ਹੈ, ਸਵਪਨ ਕੀ ਹੈ, ਸੁਖੋਪਤੀ ਕੀ ਹੈ, ਖਿਆਤੀਆਂ ਕੀ ਹੁੰਦੀਆਂ, ਭਰਮ ਕਿੰਨੇ ਪ੍ਰਕਾਰ ਦੇ ਹੁੰਦੇ ਹੈ, ਇਹ ਜਿਹੜੀ ਬ੍ਰਹਮ ਨਿਰਣੇ ਦੀ ਕਥਾ ਹੈ ਉਹ ਕਥਾ ਪੰਡਿਤ ਜੀ ਬਹਿ ਕੇ ਗੁਰੂ ਦਰਬਾਰ ਵਿੱਚ ਕਰਦੇ ਹਨ।
ਕਥਾ ਹੋਤ ਨਿਤ ਨੇਮ ਤਰਾਈ।
ਸਮਾਂ ਨਿਯਤ ਕਰ ਦਿੱਤਾ ਵੀ ਸ਼ਾਮ ਨੂੰ ਪਿਛਲੇ ਪਹਿਰ ਕਥਾ ਹੋਇਆ ਕਰੇਗੀ। ਉਹ ਸ਼ਾਮ ਦੇ ਸਮੇਂ ਪਿਛਲੇ ਪਹਿਰ ਪੰਡਿਤ ਜੀ ਰੋਜ਼ ਨੇਮ ਨਾਲ ਕਥਾ ਕਰਦੇ ਨੇ।
ਇੱਕ ਦਿਨ ਆਇਓ ਸਾਲੋ ਭਾਈ।
ਕਹਿੰਦੇ ਇੱਕ ਦਿਨ ਸ਼ਾਮ ਦਾ ਸਮਾਂ ਕਥਾ ਹੋ ਕੇ ਹਟੀ ਸੀ, ਗੁਰੂ ਘਰ ਦੇ ਮਹਾਨ ਪਰਮ ਸੇਵਕ ਭਾਈ ਸਾਹਿਬ ਭਾਈ ਸਾਲੋ ਜੀ, ਜਿਨ੍ਹਾਂ ਦਾ ਟੋਭਾ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਪਾਵਨ ਸਥਾਨ ਤੇ ਮਹਾਰਾਜ ਜੀ ਦੀ ਨਗਰੀ ਵਿੱਚ ਹੈ, ਭਾਈ ਸਾਲੋ ਦਾ ਟੋਭਾ, ਬੜੇ ਮਹਾਂਪੁਰਖ ਸਨ ਭਾਈ ਸਾਲੋ ਜੀ, ਬੜੀ ਸੇਵਾ ਕੀਤੀ ਨਾ ਮਹਾਂਪੁਰਖਾਂ ਨੇ ਅੰਮ੍ਰਿਤਸਰ ਸਰੋਵਰ ਦੀ ਜਦੋਂ ਕਾਰ ਸੇਵਾ ਚੱਲਦੀ ਸੀ। ਨਗਰ ਵਿੱਚ ਆਵੇ ਪਕਾਉਣ ਦੀ ਸੇਵਾ ਇਹਨਾਂ ਨੂੰ ਮਿਲੀ ਭਾਈ ਸਾਲੋ ਜੀ ਤੇ ਮਿੱਟੀ ਇੱਟਾਂ ਦੇ ਆਵੇ ਪਕਾਉਂਦੇ। ਇਹ ਲਾਹੌਰ ਸ਼ਹਿਰ ਤੋਂ ਮਹਾਰਾਜ ਜੀ ਨੇ ਬੁਲਾਇਆ ਇਹਨਾਂ ਮਹਾਂਪੁਰਖਾਂ ਨੂੰ ਨਗਰ 'ਚ ਤੋਂ ਇੱਟਾਂ ਬੜੀਆਂ ਸੋਹਣੀਆਂ ਬਣਾਉਂਦੇ ਪਕਾਉਂਦੇ ਤੋਂ ਪਾਥੀਆਂ ਦੀ ਲੋੜ ਸੀ। ਇੱਕ ਦਿਨ ਨਗਰ ਵਿੱਚ ਰੰਗ 'ਚ ਆਏ ਸ੍ਰੀ ਅੰਮ੍ਰਿਤਸਰ ਸ਼ਹਿਰ ਵਿੱਚ ਗਲੀ 'ਚ ਉੱਚੀ ਹੋਕਾ ਦੇਣ, ਜਿਹੜਾ ਪੰਜ ਪਾਥੀਆਂ ਭੇਟ ਕਰੂ ਗੁਰੂ ਕੀ ਸੇਵਾ ਵਿੱਚ ਉਹਦੇ ਘਰ ਪੰਜ ਪੁੱਤਰ, ਜਿਹੜਾ ਦੋ ਉਹਦੇ ਘਰ ਦੋ, ਜਿਹੜਾ ਦਸ ਉਹਦੇ ਘਰ ਦਸ। ਉਹ ਭਾਈ ਸਾਲੋ ਜੀ ਕਹਿੰਦੇ ਇੱਕ ਉੱਥੇ ਹੀ ਪਰਿਵਾਰ ਸੀ ਸ਼ਹਿਰ 'ਚ ਸ੍ਰੀ ਅੰਮ੍ਰਿਤਸਰ ਸਾਹਿਬ, ਅਤੇ ਉਹਦੇ ਘਰ ਔਲਾਦ ਨਹੀਂ ਸੀ, ਇੱਕ ਯੋਗੀ ਦੀ ਉਹ ਸੇਵਾ ਕਰਦੇ। ਯੋਗੀ ਬੜਾ ਤਰਕਾਲਦਰਸ਼ੀ, ਉਹਨੇ ਆਖਿਆ ਤੁਹਾਡੇ ਔਲਾਦ ਹੈ ਨਹੀਂ ਸੰਤਾਨ ਭਾਗਾਂ। ਉਹ ਬੜੇ ਦੁਖੀ ਸਨ, ਯੋਗੀ ਜੀ ਕਹਿ ਕੇ ਚਲੇ ਗਏ। ਜਦੋਂ ਭਾਈ ਸਾਲੋ ਜੀ ਆਏ ਉੱਥੇ ਤੇ ਉਹਨੇ ਸੁਣੀ ਆਵਾਜ਼ ਤੇ ਪੰਜ ਪਾਥੀਆਂ, ਉਹਨੇ ਲਿਆ ਕੇ ਭਾਈ ਸਾਲੋ ਦੀ ਝੋਲੀ ਪਾਈਆਂ। ਭਾਈ ਸਾਲੋ ਨੇ ਬਚਨ ਕੀਤਾ ਵੀ ਪੰਜ ਪੁੱਤ ਹੋਣਗੇ। ਹੁਣ ਉਹਦੇ ਮਨ 'ਚ ਇਹ ਸੀ ਵੀ ਉਹ ਯੋਗੀ ਤਾਂ ਸਾਡਾ ਜਿਹੜਾ ਗੁਰੂ ਸੀ ਕਹਿੰਦਾ ਹੋਣੇ ਨਹੀਂ, ਤੁਹਾਡੇ ਲੇਖਾਂ 'ਚ ਨਹੀਂ ਲਿਖੇ, ਪਰ ਮਨ 'ਚ ਭਰੋਸਾ ਵੀ ਇਹ ਵੀ ਗੁਰੂ ਕਾ ਸਿੱਖ ਹੈ। ਸਮਾਂ ਪਾ ਕੇ ਪੰਜ ਪੁੱਤਰ ਉਹਦੇ ਘਰ ਜਨਮ ਲੈ ਕੇ ਆਏ। ਪੰਜਾਂ ਛਿਆਂ ਸਾਲਾਂ ਬਾਅਦ ਉਹ ਯੋਗੀ 7 ਸਾਲਾਂ ਬਾਅਦ ਜਦੋਂ ਵਾਪਸ ਪਰਤਿਆ, ਉਹਨੇ ਵੇਖਿਆ ਘਰ 'ਚ ਨਿਆਣੇ ਖੇਡਦੇ, ਪੁੱਛਿਆ ਵੀ ਇਹ ਕਹਿੰਦੇ ਭਾਈ ਸਾਲੋ ਨੇ ਬਚਨ ਕੀਤਾ ਸੀ। ਉਹ ਬੜਾ ਹੈਰਾਨ ਹੋਇਆ ਵੀ ਜਿਹੜੇ ਗੁਰੂ ਦੇ ਸਿੱਖਾਂ 'ਚ ਏਡੀ ਕਲਾ, ਉਹ ਗੁਰੂ ਕਿੱਡੀ ਵੱਡੀ ਕਲਾ ਦਾ ਮਾਲਕ ਹੋਵੇਗਾ। ਉਹ ਭਾਈ ਸਾਲੋ ਜੀ ਦਾ ਟੋਭਾ ਉੱਥੇ, ਹੁਣ ਵੀ ਉੱਥੇ ਪਾਥੀਆਂ ਜਿਨ੍ਹਾਂ ਨੂੰ ਸੰਤਾਨ ਦੀ ਇੱਛਾ ਹੁੰਦੀ ਉਹ ਜਾ ਕੇ ਭੇਟਾ ਕਰਦੇ ਆ। ਭਾਈ ਸਾਲੋ ਜੀ ਇੱਕ ਦਿਨ ਮਹਾਰਾਜ ਜੀ ਦੇ ਦਰਬਾਰ 'ਚ ਆਏ ਪੰਜਵੇਂ ਪਾਤਸ਼ਾਹ ਦੇ, ਗੁਰਦੇਵ ਨੂੰ ਨਮਸਕਾਰ ਕੀਤੀ। ਉਹ ਪੰਡਿਤ ਜੀ ਵੀ ਉੱਥੇ ਹੀ ਬੈਠੇ ਜਿਹੜੇ ਕਥਾ ਕਰਦੇ ਸਨ, ਉੱਥੇ ਕੁਝ ਵਾਰਤਾਲਾਪ ਹੋਈ ਹੈ, ਉਹ ਕਥਾ ਅਗਲਿਆਂ ਪ੍ਰਸੰਗਾਂ ਵਿੱਚ ਆਪ ਦੀ ਸਰਵਣ ਕਰੋ।